ਵਾਹਿਗੁਰੂ ਜੀ ਇੱਕ ਓਅੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਜਪ ਆਦਿ ਸੱਚ ਜੁਗਾਦਿ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਤੁਮ ਦਾਤੇ ਠਾਕੁਰ ਪ੍ਰਤਪਾਲਕ ਨਾਇਕ ਖਸਮ ਹਮਾਰੇ ਨਿਮਖ ਨਿਮਖ ਤੁਮ ਹੀ ਪ੍ਰਤਪਾਲੋ ਹਮ ਬਾਰਿਕ ਤੁਮਰੇ ਤਾਰੇ ਜਿਹਵਾ ਏਕ ਕਵਨ ਗੁਣ ਕਹੀਐ ਬੇਸੁਮਾਰ ਬੇਅੰਤ ਸੁਆਮੀ ਤੇਰਵੰਤ ਨਾ ਕਿਨਹੀਂ ਲਹੀਐ ਰਹਾਉ ਕੋਟ ਪਰਾਧ ਹਮਾਰੇ ਖੰਡਹੁ ਅਨਕ ਵਿਧੀ ਸਮਝਾਓ ਹਮ ਅਗਿਆਨ ਅਲਪ ਮਤ ਥੋਰੀ ਤੁਮ ਆਪਨ ਬਿਰਧ ਰਖਾਓ ਤੁਮਰੀ ਸਰਣ ਤੁਮਾਰੀ ਆਸਾ ਤੁਮ ਹੀ ਸਜਨ ਸੁਹੇਲੇ ਰੱਖੋ ਰੱਖਣਹਾਰ ਦਇਆਲਾ ਨਾਨਕ ਕਰਕੇ ਗੋਲੇ ਤੁਮਰੀ ਸਰਣ ਤੁਮਾਰੀ ਆਸਾ ਤੁਮ ਹੀ ਸਜਨ ਸੁਹੇਲੇ ਰੱਖੋ ਰੱਖਣਹਾਰ ਦਇਆਲਾ ਨਾਨਕ ਕਰਕੇ ਗੋਲੇ ਸੱਜਣ ਸੱਚਾ ਪਾਤਸ਼ਾਹ ਸਿਰ ਸਾਹਾਂ ਦਸਾਹ ਜਿਸ ਪਾਸ ਬੈਠਿਆ ਸੋਹੀ ਹੈ ਸਭਨਾ ਦਾ ਵੇਸਾਹ ਵਾਹਿਗੁਰੂ ਜੀ ਗੁਰਮੁਖ ਮਨ ਜੀਤਾ ਹਉ ਮੈਂ ਮਾਰ ਗੁਰਮੁਖ ਸਾਚ ਰੱਖਿਆ ਔਰ ਤਾਰ ਗੁਰਮੁਖ ਮਨ ਜੀਤਾ ਹਉ ਮੈਂ ਮਾਰ ਗੁਰਮੁਖ ਸਾਚ ਰੱਖਿਆ ਔਰ ਤਾਰ ਗੁਰਮੁਖ ਜਗ ਜੀਤਾ ਜਮਕਾਲ ਮਾਰ ਬਿਦਾਰ ਗੁਰਮੁਖ ਦਰਗ ਹੈ ਨਾ ਆਵੈ ਹਾਰ ਗੁਰਮੁਖ ਮੇਲ ਮਿਲਾਏ ਸੋ ਜਾਣੈ ਨਾਨਕ ਗੁਰਮੁਖ ਸ਼ਬਦ ਪਛਾਣੈ ਗੁਰਮੁਖ ਮੇਲ ਮਿਲਾਏ ਸੋ ਜਾਣੈ ਨਾਨਕ ਗੁਰਮੁਖ ਸ਼ਬਦ ਪਛਾਣੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਗਰੀਬ ਨਿਵਾਜ ਅੰਤਰਜਾਮੀ ਭਗਤ ਵਛਲ ਕਿਰਪਾ ਦੇ ਖਜਾਨੇ ਧੰਨ ਧੰਨ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਸਾਜੀ ਨਿਵਾਜੀ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ ਧੰਨ ਧੰਨ ਸਤਿਗੁਰੂ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਪਾਵਨ ਪਵਿੱਤਰ ਉਪਦੇਸ਼ ਸਿੱਧ ਗੋਸ਼ਟ ਬਾਣੀ ਦੇ ਵਿੱਚ ਸਤਿਗੁਰੂ ਮਹਾਰਾਜ ਬਖਸ਼ਿਸ਼ ਕਰ ਰਹੇ ਹਨ। 70 ਪੌੜੀਆਂ ਸ਼ਰਵਣ ਕੀਤੀਆਂ ਹਨ ਹੁਣ ਤੱਕ, 3 ਪੌੜੀਆਂ ਸਮਾਪਤੀ ਦੀਆਂ ਸਤਿਗੁਰੂ ਮਹਾਰਾਜ ਬਖਸ਼ਿਸ਼ ਕਰ ਰਹੇ ਹਨ। ਗੁਰਮੁਖਾਂ ਨੇ ਆਪਣੇ ਮਨ ਨੂੰ ਜਿੱਤਿਆ ਹੈ, ਹਿਰਦੇ ਅੰਦਰ ਸੱਚ ਨੂੰ ਧਾਰ ਕੇ ਹਉਮੈ ਮੈਨੂੰ ਮਾਰ ਕੇ ਜਗਤ ਨੂੰ ਜਿੱਤਿਆ ਹੈ, ਜਮਦੂਤਾਂ ਨੂੰ ਮਾਰ ਕੇ ਮੌਤ ਨੂੰ ਖਤਮ ਕਰਕੇ। ਗੁਰਮੁਖ ਕਿਵੇਂ ਚੜ੍ਹਦੀ ਕਲਾ ਵਿੱਚ ਹੁੰਦੇ ਨੇ, ਗੁਰਮੁਖ ਕਿਵੇਂ ਬਣਨਾ ਚਾਹੀਦਾ ਹੈ, ਸਤਿਗੁਰੂ ਜੀ ਨੇ ਬਹੁਤ ਉਪਦੇਸ਼ ਕੀਤਾ ਹੈ। ਆਓ ਸ਼ਰਵਣ ਕਰਦੇ ਹਾਂ ਅੱਗੇ ਸਤਿਗੁਰੂ ਮਹਾਰਾਜ ਬਖਸ਼ਿਸ਼ ਕਰਦੇ ਨੇ। ਗੁਰਮੁਖ ਮਨ ਜੀਤਾ ਹਉ ਮੈਂ ਮਾਰ, ਗੁਰਮੁਖਾਂ ਨੇ ਹਉਮੈ ਨੂੰ ਮਾਰ ਕੇ ਆਪਣਾ ਮਨ ਜਿੱਤ ਲਿਆ, ਕਿਉਂਕਿ ਹਉਮੈ ਮਾਰਨਾ ਸੰਸਾਰ ਦੇ ਅੰਦਰ ਹਉਮੈ ਨੂੰ ਉਭਾਰਨਾ ਜ਼ਿਆਦਾ ਸਿਖਾਇਆ ਜਾਂਦਾ ਹੈ। ਮਨੁੱਖ ਜਦੋਂ ਤੋਂ ਜਨਮ ਲੈਂਦਾ ਹੈ ਸੰਸਾਰ ਦੇ ਅੰਦਰ ਹਉਮੈ ਨੂੰ ਆਪਣੇ ਅੰਦਰ ਉੱਪਰ ਉਠਾਉਣ ਦਾ ਯਤਨ ਕਰਦਾ। ਮਾਤਾ ਪਿਤਾ ਵੀ ਹਉਮੈ ਦੇ ਅੱਖਰ ਬੋਲਦੇ ਨੇ, ਭੈਣ ਭਰਾ ਵੀ, ਸੰਸਾਰ ਦੇ ਵਿੱਚ ਸਾਰੇ ਲੋਕ। ਮੈਂ ਉੱਥੇ ਗਿਆ ਸੀ, ਮੈਂ ਆਇਆ ਹਾਂ, ਮੈਂ ਇਹ ਕੀਤਾ, ਮੈਂ ਕਿਹੜਾ ਘੱਟ ਹਾਂ। ਸਤਿਗੁਰ ਨੇ ਜਿਵੇਂ ਵਾਕ ਫਰਮਾਇਆ ਹੈ, ਹੋਂ ਵਿੱਚ ਆਇਆ, ਹੋਂ ਵਿੱਚ ਗਿਆ, ਹੋਂ ਵਿੱਚ ਜੰਮਿਆ, ਹੋਂ ਵਿੱਚ ਮੁਆ, ਸਾਰੇ ਵਾਕ ਜਿਹੜੇ ਨੇ ਮਨੁੱਖ ਦੇ ਹਉਮੈ ਵਾਲੇ ਹੁੰਦੇ ਨੇ। ਹੁਣ ਨਿਮਰਤਾ ਨਾਲ ਮੂੰਹ ਵਿੱਚੋਂ ਮਿੱਠੀ ਬੋਲੀ ਜਿਹੜੀ ਬੋਲਣੀ ਹੈ, ਅੰਦਰੋਂ ਹਉਮੈ ਦਾ ਨਾਸ ਨਹੀਂ ਹੋਣਾ ਜਦੋਂ ਤੱਕ ਹੱਥੀਂ ਸੇਵਾ ਨਹੀਂ ਕਰਦੇ, ਜਦੋਂ ਤੱਕ ਸ਼ਬਦ ਦੇ ਵਿੱਚ ਲੀਨ ਨਹੀਂ ਹੁੰਦੇ। ਸੋ ਮਹਾਰਾਜ ਕਹਿੰਦੇ ਨੇ ਆਪਣੇ ਅੰਦਰੋਂ ਸ਼ਬਦ ਅਤੇ ਸੁਰਤ ਦਾ ਮਿਲਾਪ ਕਰਕੇ, ਹੱਥੀਂ ਸੇਵਾ ਕਰਕੇ, ਮਨ ਬਾਣੀ ਸਰੀਰ ਕਰਕੇ ਹਉਮੈ ਦਾ ਨਾਸ ਕਰਨਾ। ਗੁਰਮੁਖਾਂ ਨੇ ਸੱਚਮੁੱਚ ਹੀ ਅਮਲੀ ਜੀਵਨ ਨੂੰ ਜਿਉਂ ਕੇ ਹਉਮੈ ਨੂੰ ਮਾਰਿਆ। ਝਾੜੂ ਪਕੜ ਕੇ ਸੇਵਾ ਕਰਨੀ ਬਹੁਤ ਔਖੀ ਹੈ, ਪੰਗਤ ਵਿੱਚ ਬਹਿ ਕੇ ਪ੍ਰਸ਼ਾਦਾ ਛਕ ਲੈਣਾ ਸੌਖਾ, ਦੂਜਿਆਂ ਦੇ ਭਾਂਡੇ ਚੁੱਕ ਕੇ ਜੂਠੇ ਮਾਂਜਣੇ ਅਤੇ ਝਾੜੂ ਦੇਣਾ, ਜੋੜੇ ਝਾੜਨੇ ਬਹੁਤ ਔਖੇ ਨੇ। ਕੱਪੜੇ ਨਾ ਖਰਾਬ ਹੋ ਜਾਣ, ਕਫ ਨਾ ਖਰਾਬ ਹੋ ਜਾਣ। ਸੋ ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਕਿ ਹਉਮੈ ਦਾ ਅਭਾਵ ਗੁਰਮੁਖਾਂ ਨੇ ਕੀਤਾ ਆਪਣੇ ਅੰਦਰੋਂ। ਰਸਤਾ ਸੁਣ ਲੈਣਾ ਕਾਫੀ ਨਹੀਂ, ਰਸਤੇ ਉੱਤੇ ਚੱਲਣਾ ਵੱਡਾ ਹੈ। ਮਹਾਰਾਜ ਨੇ ਬਚਨ ਫਰਮਾਇਆ, ਸੱਚ ਹੋ ਰਹਿ ਸਭ ਕੋ ਉੱਪਰ ਸੱਚ ਆਚਾਰ, ਕਿਉਂਕਿ ਸੱਚ ਤੋਂ ਵੀ ਉੱਪਰ ਕਿਹੜਾ, ਸੱਚ ਦੇ ਉੱਪਰ ਚੱਲਣਾ। ਉਹ ਸਾਰਾ ਕੁਛ ਇਹ ਕਿਰਿਆ ਤਾਂ ਹੋ ਸਕਦੀ ਹੈ, ਮਨ ਨੂੰ ਜਿੱਤਣਾ ਤੇ ਹਉਮੈ ਨੂੰ ਮਾਰਨਾ ਕਿਸ ਢੰਗ ਨਾਲ ਹੁੰਦਾ। ਗੁਰਮੁਖ ਸਾਚ ਰੱਖਿਆ ਔਰ ਧਾਰ, ਗੁਰਮੁਖਾਂ ਨੇ ਆਪਣੇ ਹਿਰਦੇ ਦੇ ਅੰਦਰ ਧਾਰ ਕੇ ਭਾਵ ਟਿਕਾ ਕੇ ਸੱਚੇ ਨਾਮ ਨੂੰ ਵਸਾਇਆ ਹੈ। ਜਦੋਂ ਤੱਕ ਸੱਚਾ ਨਾਮ ਅੰਦਰ ਨਹੀਂ ਪ੍ਰਵੇਸ਼ ਕਰਦਾ ਉਦੋਂ ਤੱਕ ਮਨ ਉੱਤੇ ਕਾਬੂ ਨਹੀਂ ਪੈਂਦਾ, ਕਿਉਂਕਿ ਕਬੀਰ ਮੁਕਤ ਦੁਆਰਾ ਮੋਕਲਾ। ਸੋ ਜਿਸ ਤਰ੍ਹਾਂ ਫਰਮਾਇਆ ਦੁਬਾਰਾ, ਕਬੀਰ ਮੁਕਤ ਦੁਆਰਾ ਸੰਕੁੜਾ ਰਾਈ ਦਸਵੇਂ ਭਾਵੇ, ਮਨ ਤੋਂ ਮੈਗਲ ਹੋਏ ਰਹਾ ਨਿਕਸਿਆ ਕਿਉਂ ਕਰ ਜਾਏ। ਗੁਰਮੁਖਾਂ ਨੇ ਆਪਣੇ ਅੰਦਰ ਨਾਮ ਨੂੰ ਵਸਾ ਕੇ ਫੇਰ ਨਾਲ ਨਾਲ ਸੇਵਾ ਕਰਕੇ ਇਹ ਹੰਕਾਰੀ ਮਨ ਨੂੰ, ਜਿਹੜਾ ਹਾਥੀ ਵਰਗਾ ਹੈ, ਮਨ ਤੋਂ ਮੈਗਲ ਹੋਏ ਰਹਾ, ਹਾਥੀ ਨੂੰ ਨਿਮਰਤਾ ਵਿੱਚ ਲਿਆਂਦਾ ਹੈ, ਭਾਵ ਮਨ ਨੂੰ ਨੀਵੇਂ ਕਰ ਲਿਆ। ਕਬੀਰ ਹਰ ਹੈ ਖਾਂਡ ਰੇਤ ਮਹਿ ਬਿਖਰੀ, ਦੇਸੀ ਖੰਡ, ਬੂਰਾ ਖੰਡ, ਬਰੀਕ ਖੰਡ ਹੁੰਦੀ, ਪੀਸੀ ਹੋਈ ਖੰਡ, ਜਦੋਂ ਇਹ ਕਿਸੇ ਰੇਤੇ ਵਿੱਚ ਖਿਲਰ ਜਾਵੇ, ਬਿਖਰ ਜਾਵੇ, ਵਿੱਚੇ ਹੀ ਮਿਲ ਜਾਂਦੀ, ਲੱਭਦੀ ਨਹੀਂ। ਹਰ ਹੈ ਖਾਂਡ ਰੇਤ ਮਹਿ ਬਿਖਰੀ, ਹਸਤੀ ਚੁਣੀ ਨਾ ਜਾਏ, ਕਹੋ ਕਬੀਰ ਗੁਰ ਭਲੀ ਬੁਝਾਈ, ਚੀਂਟੀ ਹੋਏ ਕਹਿ ਖਾਏ। ਹੱਥਾਂ ਨਾਲ ਨਹੀਂ ਚੁਗੀ ਜਾਂਦੀ, ਹਾਥੀ ਵਰਗਾ ਮਨ ਹੋਵੇ ਤਾਂ ਨਹੀਂ ਚੁਗੀ ਜਾਂਦੀ। ਹਰੀ ਰੂਪ ਰੇ ਖੰਡ ਸੰਸਾਰ ਰੂਪੀ ਰੇਤੇ ਵਿੱਚ ਮਿਕਸ ਹੈ, ਇਹੋ ਵਿਸ ਸੰਸਾਰ ਤੁਮ ਦੇਖਦੇ, ਇਹੋ ਹਰ ਕਾ ਰੂਪ ਹੈ, ਹਰ ਰੂਪ ਨਦਰੀ ਆਇਆ। ਹੁਣ ਗੁਰਾਂ ਨੇ ਮੈਨੂੰ ਇੱਕ ਭਲਾ ਤਰੀਕਾ ਸਮਝਾ ਦਿੱਤਾ ਹੈ, ਕਹੋ ਕਬੀਰ ਗੁਰ ਭਲੀ ਬੁਝਾਈ, ਚੀਂਟੀ ਹੋਏ ਕਹਿ ਖਾਏ। ਕਹਿੰਦੇ ਕੀੜੀ ਬਣ ਕੇ ਖਾ, ਕੀੜੀ ਹੁੰਦੀ ਬਹੁਤ ਛੋਟੀ ਜੀ, ਨਿਮਰਤਾ ਵਾਲੀ ਬਿਰਤੀ ਬਣਾ ਕੇ। ਕਹਿੰਦੇ ਫੇਰ ਨੀਵਾਂ ਹੋ ਕੇ ਹਰੀ ਰੂਪ ਖੰਡ ਨੂੰ ਜਗਤ ਰੂਪ ਰੇਤੇ ਵਿੱਚੋਂ ਲੱਭ ਸਕਦਾ, ਕਿਉਂਕਿ ਹਰ ਜੀ ਸੂਖਮ ਅਗਮ ਹੈ, ਕਿਤ ਬਿਦ ਮਿਲਿਆ ਜਾਏ। ਹਰੀ ਜੀ ਬਹੁਤ ਸੂਖਮ ਹਨ, ਮੋਟੀਆਂ ਬਿਰਤੀਆਂ ਉੱਥੇ ਤੱਕ ਜਾ ਨਹੀਂ ਸਕਦੀਆਂ। ਤਾਂ ਗੁਰਮੁਖਾਂ ਨੇ ਹਿਰਦੇ ਦੇ ਅੰਦਰ ਸੱਚੇ ਨਾਮ ਨੂੰ ਵਸਾ ਕੇ ਹਉਮੈ ਨਾਲ ਜੰਗ ਕੀਤਾ। ਹਉਮੈ ਦੇ ਵਿੱਚ ਪਹਿਲਾਂ ਸਿਖਾਉਂਦੇ ਨੇ ਸਤਿਗੁਰੂ ਕਿ ਹੋਂ ਵਾਲੇ ਅੱਖਰ ਬੋਲਣੇ ਬੰਦ ਕਰੋ, ਫਿਰ ਹਉਮੈ ਦੇ ਵਿੱਚ ਖੜਨਾ, ਹਉਮੈ ਚ ਬੈਠਣਾ, ਮਨ ਅੰਦਰ ਹਉਮੈ ਰੱਖਣੀ, ਇਹ ਸਾਰੇ ਪੱਖ ਤੋਂ ਹਉਮੈ ਨੂੰ ਇੱਕ ਪਾਸੇ ਰੱਖ ਦੇਣਾ ਤੇ ਨਾਮ ਨਾਲ ਜੁੜਨਾ। ਇਹ ਨਹੀਂ ਕਹਿ ਸਕਦੇ ਕਿ ਹਉਮੈ ਰੋਗ ਮੇਰੇ ਚ ਨਹੀਂ, ਕਿਉਂਕਿ ਸਤਿਗੁਰੂ ਨੇ ਫਰਮਾਨ ਕੀਤਾ ਹਉਮੈ ਰੋਗ ਮਾਨੁਖੋ ਦੀਨਾ। ਤੇ ਹਉਮੈ ਨੂੰ ਜਦੋਂ ਅਸੀਂ ਨਿਵਿਰਤ ਕੀਤਾ ਤਾਂ ਸਤਿਗੁਰੂ ਮਹਾਰਾਜ ਫਰਮਾਉਂਦੇ ਨੇ, ਗੁਰਮੁਖ ਜਗ ਜੀਤਾ ਜਮ ਕਾਲ ਮਾਰ ਬਿਦਾਰ। ਗੁਰਮੁਖਾਂ ਨੇ ਮੌਤ ਨੂੰ ਮਾਰ ਮੁਕਾਇਆ, ਮੌਤ ਨੂੰ ਮਾਰ ਮੁਕਾ ਕੇ ਜਗਤ ਨੂੰ ਜਿੱਤ ਲਿਆ। ਚੰਗੀ ਤਰ੍ਹਾਂ ਮਾਰ ਮੁਕਾ ਕੇ ਜਗਤ ਨੂੰ ਜਿੱਤ ਲਿਆ, ਭਾਵ ਸਾਰੇ ਜੱਗ ਦੇ ਉੱਤੋਂ ਆਪਣੇ ਜਿਹੜਾ ਮਨੁੱਖਾ ਜਨਮ ਦੀ ਬਾਜੀ ਸੀ ਇਹ ਬਾਜੀ ਵੀ ਜਿੱਤ ਲਈ। ਗੁਰਮੁਖਾਂ ਨੇ ਸਾਰੇ ਜੱਗ ਦੇ ਮਨ ਨੂੰ ਵੀ ਜਿੱਤ ਲਿਆ। ਮਨ ਜੀਤੈ ਜਗ ਜੀਤ, ਗੁਰਮੁਖ ਦਰਗ ਹੈ ਨਾ ਆਵੈ ਹਾਰ। ਜਿਹੜੇ ਗੁਰਮੁਖ ਨੇ ਉਹ ਹਾਰ ਕੇ ਨਹੀਂ ਜਾਂਦੇ ਫਿਰ ਰੱਬ ਦੀ ਦਰਗਾਹ ਵਿੱਚ। ਅਰੇ ਰੇ ਦਰਗ ਹੈ ਕਹੇ ਨਾ ਕਹੂ, ਆਓ ਬੈਠ ਆਦਰ ਸੁਭ ਦਿਓ। ਗੁਰਮੁਖਾਂ ਨੂੰ ਰੱਬ ਦੀ ਦਰਗਾਹ ਦੇ ਵਿੱਚ ਬਹੁਤ ਆਦਰ ਮਿਲਦਾ, ਸਤਿਕਾਰ ਮਿਲਦਾ। ਆਪਣੇ ਨਾਲੋਂ ਕੋਈ ਗੁਰਮੁਖ ਵੱਖਰੇ ਨਹੀਂ, ਆਪਣੇ ਵਿੱਚੋਂ ਹੀ ਗੁਰਮੁਖ ਨੇ। ਜਿਨ੍ਹਾਂ ਨੇ ਅਮਲੀ ਜੀਵਨ ਨੂੰ ਜਿਉਂਇਆ ਉਹ ਗੁਰਮੁਖ ਬਣ ਜਾਂਦੇ ਨੇ। ਆਪਾਂ ਵੀ ਬਣ ਸਕਦੇ ਹਾਂ, ਆਪਾਂ ਵੀ ਉਹਨਾਂ ਦੇ ਪਾਏ ਹੋਏ ਪੂਰਨਿਆਂ ਤੇ ਜੇ ਚੱਲੀਏ, ਜਿਵੇਂ ਸਤਿਗੁਰੂ ਨੇ ਸਾਨੂੰ ਸਮਝਾਇਆ ਹੈ ਕਿ ਇਸ ਤਰ੍ਹਾਂ ਚੱਲਣਾ ਹੈ ਆਪਾਂ ਨੇ। ਗੁਰੂ ਘਰ ਦੇ ਵਿੱਚ ਜਿਹੜੇ ਸੌਖੇ ਕੰਮ ਹੁੰਦੇ ਨੇ ਉਹ ਤਾਂ ਹਰ ਕੋਈ ਕਰ ਸਕਦਾ, ਸਾਫ਼ ਸੁਥਰੇ ਜੇ ਕੰਮ। ਪਰ ਜਿਹੜੇ ਕੰਮ ਨਿਮਰਤਾ ਨਾਲ ਕਰਨ ਵਾਲੇ ਹੁੰਦੇ ਨੇ ਉਹ ਗੁਰੂ ਸਾਹਿਬ ਜੀ ਨੇ ਬਾਬਾ ਲਹਿਣਾ ਜੀ ਦੇ ਰੂਪ ਵਿੱਚ ਗੁਰੂ ਅੰਗਦ ਦੇਵ ਮਹਾਰਾਜ ਨੇ ਕਰਕੇ ਦਿਖਾਏ, ਗੁਰੂ ਅਮਰਦਾਸ ਮਹਾਰਾਜ ਨੇ ਕਰਕੇ ਦਿਖਾਏ, ਗੁਰੂ ਰਾਮਦਾਸ ਮਹਾਰਾਜ ਨੇ ਵੱਡੇ ਵੱਡੇ ਟੋਕਰੇ ਮਿੱਟੀ ਦੇ ਚੁੱਕ ਕੇ ਬਾਉਲੀ ਸਾਹਿਬ ਤੋਂ ਬਾਹਰ ਲਿਆ ਕੇ ਸੇਵਾ ਕੀਤੀ। ਇਸ ਕਰਕੇ ਸਤਿਗੁਰੂ ਮਹਾਰਾਜ ਨੇ ਜਿਤਨਾ ਵੀ ਅਮਲੀ ਜੀਵਨ ਜਿਉਂ ਕੇ ਦਿਖਾਇਆ ਹੈ ਉਹ ਸਾਡੇ ਵਾਸਤੇ ਹੀ ਹੈ। ਮਹਾਰਾਜ ਮਿਹਰ ਕਰੇ ਸਾਨੂੰ ਸੇਵਾ ਦੀ ਜਾਚ ਆਵੇ। ਆਮ ਤੌਰ ਤੇ ਦੇਗ ਵਰਤਾਉਣ ਵਿੱਚ ਵੀ ਹਰੇਕ ਨੂੰ ਹੁੰਦੀ ਕਿ ਦੇਗ ਤਾਂ ਵਰਤਾਉਣ ਵਾਲੇ ਹੋਰ ਹੀ ਰੱਖੇ ਹੁੰਦੇ, ਸਾਡੇ ਸੇਵਾਦਾਰ ਵਰਤਾਉਣਗੇ। ਦੇਗ ਵਰਤਾਉਣਾ ਵੀ ਸੰਗਤ ਦੀ ਸੇਵਾ ਹੈ, ਲੰਗਰ ਵਰਤਾਉਣਾ ਵੀ ਸੰਗਤ ਦੀ ਸੇਵਾ ਹੈ। ਪਰ ਜਿਨ੍ਹਾਂ ਨੇ ਕੁਝ ਪ੍ਰਾਪਤ ਕਰਨਾ ਹੈ ਉਹੀ ਸੰਗਤ ਦੀ ਸੇਵਾ ਕਰਦੇ ਨੇ। ਗੁਰੂ ਸਾਹਿਬ ਨੇ ਰਸਤਾ ਹੀ ਇਹ ਦੱਸਿਆ, ਸੰਗਤ ਦੀ ਸੇਵਾ ਕਰਕੇ ਹੀ ਪ੍ਰਾਪਤੀ ਹੈ। ਗੁਰਮੁਖ ਮੇਲ ਮਿਲਾਏ ਸੋ ਜਾਣੈ। ਇੱਥੇ ਸੱਸੇ ਨੂੰ ਔਂਕੜ ਵੀ ਹੈ ਤੇ ਹੋੜਾ ਵੀ ਹੈ, ਵਿਚਲਾ ਜਾਂ ਮੇਲ ਬੋਲਣਾ। ਗੁਰਮੁਖ ਮੇਲ ਮਿਲਾਏ ਸੋ, ਇੰਨਾ ਵੀ ਨਹੀਂ ਕਹਿਣਾ ਨਾ ਹੋੜਾ ਲਾਉਣਾ, ਸੋ ਜਾਣੈ। ਵਿਚਲਾ ਮੇਲ ਕੀ, ਗੁਰਮੁਖ ਮੇਲ ਮਿਲਾਏ ਸੋ ਜਾਣੈ। ਗੁਰਮੁਖ ਜਗਤ ਨੂੰ ਸਤਿਗੁਰੂ ਨਾਲ ਮਿਲ ਕੇ ਪਰਮੇਸ਼ਰ ਨਾਲ ਮਿਲਾਉਂਦਾ, ਕਿਉਂਕਿ ਇਹੀ ਸਾਰਿਆਂ ਨਾਲੋਂ ਵੱਡਾ ਅਸੂਲ ਹੈ। ਅਤੇ ਇਹ ਮੇਲ ਨੂੰ ਆਪ ਹੀ ਜਾਣਦਾ ਕਿ ਇਹ ਮੇਲ ਹੁੰਦਾ ਕਿਵੇਂ। ਅੰਤਰੀਵ ਅੰਤਰਾਤਮੇ ਮੇਲ ਹੁੰਦੇ ਨੇ। ਨਾਨਕ ਗੁਰਮੁਖ ਸ਼ਬਦ ਪਛਾਣੈ। ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਫਰਮਾਉਂਦੇ ਨੇ ਕਿ ਗੁਰਮੁਖ ਜਿਹੜੇ ਨੇ ਉਹ ਗੁਰੂ ਦੇ ਸ਼ਬਦ ਦੁਆਰਾ ਹੀ ਵਾਹਿਗੁਰੂ ਨੂੰ ਪਛਾਣ ਲੈਂਦੇ ਨੇ, ਕਿਉਂਕਿ ਸ਼ਬਦ ਹੀ ਵਾਸਤਵ ਦੇ ਵਿੱਚ ਪਰਮਾਤਮਾ ਹੈ ਤੇ ਸ਼ਬਦ ਦਾ ਅਭਿਆਸ ਕਰਦਿਆਂ ਕਰਦਿਆਂ ਸ਼ਬਦ ਹੀ ਪ੍ਰਕਾਸ਼ਮਾਨ ਹੋ ਜਾਂਦਾ ਹੈ। ਸ਼ਬਦ ਵਿੱਚ ਇਹ ਤਾਕਤ ਹੈ। 72ਵੀਂ ਪੌੜੀ ਵਿੱਚ ਆਓ, ਸਤਿਗੁਰੂ ਮਹਾਰਾਜ ਬਖਸ਼ਿਸ਼ ਕਰਦੇ ਨੇ। ਸ਼ਬਦ ਹੈ ਕਾ ਨਬੇੜਾ ਸੁਣ ਤੂੰ ਔਧੂ, ਬਿਨ ਨਾਵੈ ਜੋਗ ਨਾ ਹੋਈ। ਸ਼ਬਦ ਹੈ ਕਾ ਭਾਵ ਸਾਰੇ ਸ਼ਬਦ ਦਾ, ਗੱਲਬਾਤ ਭਾਵ ਜਿਹੜੀ ਗੋਸ਼ਟੀ ਹੈ ਇਹਦਾ ਨਬੇੜਾ ਸੁਣੋ। ਨਿਰਣਾ ਇਹ ਹੈ ਕਿ ਪਰਮੇਸ਼ਰ ਦੇ ਨਾਮ ਤੋਂ ਬਿਨਾਂ ਜੋਗ ਤੋਂ ਭਾਵ ਹੈ ਵਾਹਿਗੁਰੂ ਦਾ ਮਿਲਾਪ ਨਹੀਂ ਹੋ ਸਕਦਾ। ਇਹ ਨਬੇੜੇ ਦੀ ਗੱਲ, ਸਿਰੇ ਦੀ ਗੱਲ ਇੱਕ ਦੱਸਦੇ ਹਾਂ। ਗੱਲਾਂ ਜਿੰਨੀਆਂ ਮਹਾਰਾਜ ਕਹਿੰਦੇ ਮਰਜ਼ੀ ਕਰੋ, ਜਿੰਨੀਆਂ ਮਰਜ਼ੀ ਪ੍ਰਸ਼ਨ ਕਰੋ, ਵਿਚਾਰਾਂ ਕਰੋ, ਪਰ ਨਾਮ ਜਪੇ ਤੋਂ ਬਿਨਾਂ ਇਹਨਾਂ ਗੱਲਾਂ ਨਾਲ ਲੱਖਾਂ ਵਰੇ ਤੱਕ ਵੀ ਕੁਛ ਨਹੀਂ ਮਿਲਣ ਵਾਲਾ, ਕਿਉਂਕਿ ਸਾਰੀ ਗੱਲ ਨਾਮ ਤੇ ਹੀ ਖੜੀ ਹੈ। ਨਾਮੇ ਰਾਤੇ ਅੰਦਿਨ ਮਾਤੇ, ਨਾਮੇ ਤੇ ਸੁੱਖ ਹੋਈ। ਜਿਹੜੇ ਨਾਮ ਵਿੱਚ ਰੱਤੇ ਹੋਏ ਨੇ ਨਾ, ਉਹ ਦਿਨ ਰਾਤ ਹਰ ਵੇਲੇ ਨਾਮ ਦੇ ਵਿੱਚ ਮਸਤ ਰਹਿੰਦੇ ਨੇ। ਵਾਸਤਵ ਦੇ ਵਿੱਚ ਜਿਹੜਾ ਅਸਲ ਆਤਮਕ ਸੁੱਖ ਹੈ ਉਹ ਨਾਮ ਤੋਂ ਹੀ ਪ੍ਰਾਪਤ ਹੁੰਦਾ ਇਨਸਾਨ ਨੂੰ। ਨਾਮ ਜਪਣ ਵਾਲੇ ਦੇ ਬਚਨ ਪੂਰੇ ਹੁੰਦੇ ਨੇ, ਨਾਮ ਜਪਣ ਵਾਲੇ ਦੀ ਜ਼ੁਬਾਨ ਵਿੱਚ ਸੱਤਾ ਆ ਜਾਂਦੀ ਹੈ, ਨਾਮ ਜਪਣ ਵਾਲੇ ਵਿੱਚ ਹਰ ਪ੍ਰਕਾਰ ਦੀਆਂ ਤਾਕਤਾਂ ਕੰਮ ਕਰਨ ਲੱਗ ਜਾਂਦੀਆਂ ਨੇ। ਗੱਲਾਂ ਨਾਲ ਕੁਛ ਵੀ ਨਹੀਂ ਹੁੰਦਾ, ਗੱਲਾਂ ਤਾਂ ਬਹੁਤ ਜ਼ਿਆਦਾ ਜਿਹੜੀਆਂ ਨੇ ਉਹ ਗੱਲਾਂ ਹੀ ਸਾਨੂੰ ਖਰਾਬ ਕਰਦੀਆਂ। ਗੱਲੀ ਹਾਂ ਸੁਹਾਗਣ ਭੈਣੇ, ਕੰਤ ਨਾ ਕਬਹੂ ਮੈਂ ਮਿਲਿਆ। ਆਤ ਸਤਿਗੁਰੂ ਮਹਾਰਾਜ ਕਹਿੰਦੇ ਆਤਮਕ ਆਨੰਦ ਜਿਹੜਾ ਹੈ ਇਹ ਸਿਰਫ ਨਾਮ ਦੇ ਵਿੱਚ ਹੈ। ਜੇ ਬੰਦਾ ਬਾਲਾ ਨਹੀਂ ਤੇ 10-15 ਮਿੰਟ 20 ਮਿੰਟ ਵਾਹਿਗੁਰੂ ਮੰਤਰ ਦਾ ਅਭਿਆਸ ਕਰਕੇ ਦੇਖੇ, ਗੁਰਬਾਣੀ ਦਾ ਪਾਠ ਕਰਨਾ, ਅਭਿਆਸ ਕਰਨਾ, ਮੂਲ ਮੰਤਰ ਦਾ ਅਭਿਆਸ ਕਰਨਾ, ਕੁਛ ਕੁਛ ਫਿਰ ਕਿਰਪਾ ਹੋਣੀ ਸ਼ੁਰੂ ਹੁੰਦੀ ਜੀਵ ਦੇ ਉੱਤੇ। ਸੋ ਇਸ ਕਰਕੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਬਖਸ਼ਿਸ਼ ਕਰਕੇ ਫਰਮਾਉਂਦੇ ਨੇ ਕਿ ਨਾਮੇ ਰਾਤੇ ਅੰਦਿਨ ਮਾਤੇ, ਜਿਹੜੇ ਨਾਮ ਰੰਗ ਵਿੱਚ ਰਤੇ ਹੋਏ ਨੇ ਉਹ ਰਾਤ ਦਿਨ ਇੱਕ ਰਸ ਮਸਤ ਰਹਿੰਦੇ ਨੇ। ਨਾਮੈ ਹੀ ਤੇ ਸਭ ਪ੍ਰਗਟ ਹੋਵੇ, ਨਾਮੇ ਸੋਝ ਹੀ ਪਾਈ। ਹੁਣ ਨਾਮ ਤੋਂ ਹੀ ਸਾਰਾ ਕੁਝ ਸੂਖਮ ਅਸਥੂਲ ਜਿੰਨਾ ਹੈ ਨਾ ਸਾਰਾ ਪ੍ਰਗਟ ਹੁੰਦਾ ਇਹ ਪਸਾਰਾ। ਜਿਵੇਂ ਮਹਾਰਾਜ ਨੇ ਬਚਨ ਕੀਤਾ ਕਿ ਹੁਕਮੀ ਹੋਵਨ ਆਕਾਰ ਹੁਕਮ ਨਾ ਕਹਿਆ ਜਾਈ, ਹੁਕਮੀ ਹੋਵਨ ਜੀ ਹੁਕਮ ਮਿਲੈ ਵਡਿਆਈ। ਜਿੰਨੀ ਵੀ ਇਹ ਸ੍ਰਿਸ਼ਟੀ ਦੇਖਦੇ ਹਾਂ ਸਾਰੀ ਓਅੰਕਾਰ ਕਹਿੰਦਿਆਂ ਹੀ ਪ੍ਰਗਟ ਹੋਈ ਹੈ। ਨਾਮ ਤੋਂ ਹੀ ਪੰਜੇ ਤੱਤ ਬਣੇ, ਨਾਮ ਤੋਂ ਹੀ ਮਾਇਆ ਬਣੀ, ਨਾਮ ਤੋਂ ਹੀ ਤਿੰਨ ਗੁਣ ਬਣੇ ਨੇ, ਨਾਮ ਤੋਂ ਹੀ ਸਭ ਕੁਛ ਨਾਮ ਨੇ ਬਣਾਇਆ। ਨਾਮ ਕਿਉਂਕਿ ਹਰ ਇੱਕ ਚੀਜ਼ ਦਾ ਹੀ ਮੂਲ ਹੈ। ਦੁਨੀਆਂ ਦੇ ਅੰਦਰ 14 ਵਿਦਿਆ ਮੰਨੀਆਂ ਨੇ, 14 ਵਿਦਿਆ ਦਾ ਮੂਲ ਵੀ ਨਾਮ ਹੀ ਹੈ। ਕਈ ਕਹਿੰਦੇ ਨਾਮ ਪੜ੍ਹ ਕੇ ਪਾਠ ਕਰਕੇ ਕਿਹੜਾ ਪੜ੍ਹਾਈ ਆ ਜਾਣੀ, ਪੜ੍ਹਾਈ ਦਾ ਮੂਲ ਹੈ, ਰੋਟੀ ਦਾ ਮੂਲ ਹੈ, ਸ੍ਰਿਸ਼ਟੀ ਦਾ, ਦਵਾਈਆਂ ਦਾ ਮੂਲ ਹੈ, ਧਰਤੀ ਦਾ, ਪਾਣੀ ਦਾ ਮੂਲ ਹੈ, ਤਾਰਿਆਂ ਚੰਦਰਮਾ ਦਾ ਮੂਲ ਹੈ। ਕਿਉਂਕਿ ਨਾਮ ਕੇ ਧਾਰੇ ਸਗਲੇ ਜੰਤ, ਨਾਮ ਕੇ ਧਾਰੇ ਖੰਡ ਬ੍ਰਹਿਮੰਡ, ਨਾਮ ਕੇ ਧਾਰੇ ਆਗਾਸ ਪਾਤਾਲ, ਸਾਰੀਆਂ ਚੀਜ਼ਾਂ ਨਾਮ ਦੇ ਹੀ ਆਸਰੇ। ਮਹਾਰਾਜ ਕਹਿੰਦੇ ਹਰ ਇੱਕ ਚੀਜ਼ ਨਾਮ ਨੇ ਹੀ ਬਣਾਈ ਹੈ, ਸੂਖਮ ਹੈ ਚਾਹੇ ਅਸਥੂਲ ਹੈ, ਚਾਹੇ ਉਹ ਕਿਰਮ ਹੈ ਚਾਹੇ ਹਾਥੀ ਹੈ, ਚਾਹੇ ਉਹ ਗੁਪਤ ਹੈ ਚਾਹੇ ਉਹ ਪ੍ਰਗਟ ਹੈ। ਨਾਮੇ ਹੀ ਤੇ ਸਭ ਪ੍ਰਗਟ ਹੋਵੇ, ਨਾਮ ਜਪਣ ਨਾਲ ਸਭ ਕੁਛ ਪ੍ਰਗਟ ਹੋ ਜਾਂਦਾ ਔਰ ਪ੍ਰਗਟ ਰੂਪ ਵਿੱਚ ਦਿਖਣ ਵੀ ਲੱਗ ਜਾਂਦਾ। ਜਿਵੇਂ ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਨੇ ਬਹੁਤ ਜਪਜੀ ਸਾਹਿਬ ਦੇ ਪਾਠ ਕੀਤੇ ਤੇ ਜਦੋਂ ਕਹਿੰਦੇ ਮੈਂ ਸੁਣਿਆ ਮਨ ਦੇ ਅੰਦਰ ਇਹ ਬਾਣੀ ਨੂੰ ਅੰਦਰ ਵਸਾਇਆ ਵੀ ਇਹ ਜੋ ਲਿਖਿਆ ਹੋਇਆ ਕੇਤੇ ਕਾਨ ਮਹੇਸ਼ ਕੇਤੇ ਬਰਮੇ ਘਾੜਤ ਘੜੀ ਹੈ ਰੂਪ ਰੰਗ ਕੇ ਵੇਸ ਕੀ ਹੁੰਦੇ ਵੀ ਆ, ਕਹਿੰਦੇ ਉਸੇ ਵਕਤ ਅਸਮਾਨ ਦੇ ਵਿੱਚ ਮੈਨੂੰ ਸਾਰਾ ਕੁਛ ਮਹਾਰਾਜ ਨੇ ਦਿਖਾ ਦਿੱਤਾ। ਜਪਜੀ ਸਾਹਿਬ ਦੇ ਪਾਠ ਕਰਨ ਨਾਲ ਸਭ ਕੁਛ ਦਿਖ ਗਿਆ ਉਹਨਾਂ ਨੂੰ, ਉਹਨਾਂ ਦਾ ਜੀਵਨ ਜਿਨ੍ਹਾਂ ਨੇ ਪੜ੍ਹਿਆ ਉਹਨਾਂ ਨੂੰ ਪਤਾ ਹੈ। ਤੇ ਇਸ ਕਰਕੇ ਉਹ ਗਿਆਨ ਕਿਰਨਾ ਜੀਵਨ ਉਹਨਾਂ ਦਾ ਜੋ ਛਪਿਆ ਬਹੁਤ ਯਥਾਰਥ ਡੂੰਘੇ ਬਚਨ ਨੇ। ਇੱਕ ਤਾਂ ਹੁੰਦੇ ਨੇ ਸਧਾਰਨ ਬਚਨ, ਉੱਥੇ ਫਲਾਨੇ ਮਹਾਂਪੁਰਖਾਂ ਨੇ ਉਹਨੂੰ ਲੜਕਾ ਦੇ ਤਾ, ਫਲਾਨੇ ਨੇ ਉਹਦਾ ਆਹ ਕਰ ਦਿੱਤਾ। ਇੱਥੇ ਸਿਰਫ ਗਿਆਨ ਕਿਰਨਾ, ਗਿਆਨ ਹੀ ਗਿਆਨ ਹੈ ਜਿੱਥੇ। ਤੋ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਨਾਮੇ ਸੋਝੀ ਪਾਈ, ਨਾਮ ਤੋਂ ਹੀ ਸਾਰੀ ਸੋਝੀ ਆਪਣੇ ਆਪ ਹੀ ਆ ਜਾਂਦੀ। ਮੰਨੈ ਸੁਰਤ ਹੋਵੈ ਮਨ ਬੁੱਧ ਹੈ, ਮਨ ਦੇ ਨੰਨੇ ਨੂੰ ਸਿਹਾਰੀ ਕਹਿੰਦੀ, ਮਨ ਦੇ ਵਿੱਚ ਧੱਦੇ ਸਿਹਾਰੀ ਕਹਿੰਦੀ, ਬੁੱਧੀ ਵਿੱਚ ਸੁਰਤ ਹੁੰਦੀ, ਗਿਆਤ ਸੋਝੀ ਪੈਦਾ ਹੋ ਜਾਂਦੀ ਹੈ। ਮੰਨੈ ਸੁਰਤ ਹੋਵੈ ਮਨ ਬੁੱਧ ਹੈ, ਮਨ ਤੇ ਬੁੱਧ ਦੇ ਵਿੱਚ ਸੋਝੀ ਪੈਦਾ ਹੋ ਜਾਂਦੀ ਹੈ। ਸੋਝੀ ਬਹੁਤ ਸੋਝੀ ਵੱਡੀ, ਇੱਕ ਗੁਰੂ ਘਰ ਦਾ ਅੱਖਰ ਹੈ ਸੋਝੀ ਹੋਣੀ ਬੰਦੇ ਨੂੰ, ਜਿਵੇਂ ਗੁਰਸਿੱਖਾਂ ਨੂੰ ਸੋਝੀ ਹੁੰਦੀ ਹੈ। ਆਮ ਤੌਰ ਤੇ ਕਈਆਂ ਨੂੰ ਸੋਝੀ ਨਹੀਂ, ਖੜੇ ਗੁਰੂ ਘਰ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਵੱਲ ਆਪਣੀ ਪਿੱਠ ਕਰਕੇ ਖੜ ਜਾਂਦੇ ਨੇ, ਗੱਲਾਂ ਕਰਦੇ ਰਹਿੰਦੇ ਨੇ, ਪਰ ਗੁਰਸਿੱਖ ਨਹੀਂ ਕਦੇ ਕਰਦਾ। ਉਹਨੂੰ ਸੋਝੀ ਹੁੰਦੀ ਕਿ ਉਹ ਮੇਰੇ ਸਤਿਗੁਰੂ ਨੇ, ਹਰ ਗੱਲ ਦੀ ਸੋਝੀ ਹੈ। ਕਈ ਪੈਰ ਜੇ ਨਸਾਲ ਕੇ ਸੰਗਤ ਚ ਮਹਾਰਾਜ ਵੱਲ ਨੂੰ ਪੈਰ ਕਰਕੇ ਬਹਿ ਜਾਣਗੇ। ਸੋਝੀ ਹੁੰਦੀ ਹੈ ਜਿਨ੍ਹਾਂ ਨੂੰ, ਉਹ ਕਹਿੰਦੇ ਮੇਰੇ ਸਤਿਗੁਰੂ ਨੇ, ਮੈਂ ਉਧਰ ਨੂੰ ਪੈਰ ਨਹੀਂ ਕਰਨੇ। ਹੋਰ ਵੀ ਬੜੀਆਂ ਗੱਲਾਂ ਨੇ ਜਿਹੜੀਆਂ ਸੋਝੀ ਵਾਲੀਆਂ, ਖੁਦ ਹੀ ਸਿਆਣੇ ਆ ਸਾਰੇ, ਪਤਾ ਹੀ ਹੈ। ਬਿਨ ਨਾਵੈ ਭੇਖ ਕਰਹਿ ਬਹੁਤੇਰੇ, ਸੱਚੇ ਆਪ ਖੁਆਈ। ਨਾਮ ਤੋਂ ਬਿਨਾਂ ਹੁਣ ਸਾਰੇ ਲੋਕ ਜਿਹੜੇ ਨਾ ਨਾਮ ਨੂੰ ਛੱਡ ਕੇ ਬਥੇਰੇ ਲੋਕ ਅਨੇਕਾਂ ਤਰ੍ਹਾਂ ਦੇ ਭੇਖ ਕਰਦੇ ਨੇ, ਦਿਖਾਵਾ ਕਰਦੇ ਨੇ। ਭੇਖ ਦਿਖਾਏ ਜਗਤ ਕੋ ਲੋਗਨ ਕੋ, ਵਸਕੀਨ ਅੰਤ ਕਾਲ ਕਾਤੀ ਕਟੈ ਬਾਸ ਨਰਕ ਮੋਲੀਨ। ਪਰ ਉਹਨਾਂ ਦਾ ਕੁਝ ਬਣਦਾ ਨਹੀਂ, ਸਬਰਦਾ ਨਹੀਂ, ਕਿਉਂਕਿ ਉਹ ਭੇਖ ਹੀ ਕਰਦੇ ਨੇ। ਉਹ ਸੱਚੇ ਪਰਮਾਤਮਾ ਨੇ ਹੁਣ ਉਹਨਾਂ ਨੂੰ ਆਪ ਹੀ ਕਹਿੰਦੇ ਇਸ ਕੁਰਾਹੇ ਪਾਇਆ ਹੋਇਆ, ਖੁਆਰ ਕੀਤਾ ਹੋਇਆ, ਕਿਉਂਕਿ ਉਹ ਲੋਕ ਜਿਹੜੇ ਨੇ ਸਿਰਫ ਭੇਖ ਕਰਕੇ ਸੰਸਾਰ ਨੂੰ ਲੁੱਟ ਕੇ ਖਾਣਾ ਚਾਹੁੰਦੇ ਨੇ। ਭੇਖ ਦੇ ਨਾਲ ਜੀਵ ਨੂੰ ਕੁਛ ਨਹੀਂ ਮਿਲਦਾ। ਭੇਖੀ ਪ੍ਰਭੂ ਨਾ ਲੱਭਈ ਬਿਨ ਸੱਚੀ ਸਿੱਖੰ। ਗੁਰਬਾਣੀ ਅੰਦਰ ਬਹੁਤ ਬਚਨ ਆਏ ਨੇ ਕਿ ਭੇਖ ਦੇ ਨਾਲ ਕਿੰਨੇ ਨੁਕਸਾਨ ਨੇ। ਕਰਮ ਧਰਮ ਪਾਖੰਡ ਜੋ ਦੀਸੈ ਤਿੰਨ, ਜਮ ਜਾਗਾਤੀ ਲੁੱਟੈ। ਨਿਰਵਾਣ ਕੀਰਤਨ ਗਾਹੋ ਕਰਤੇ ਕਾ ਨਿਮਕ ਸਿਮਰਤ ਜਿਤ ਛੂਟੈ। ਸਤਿਗੁਰੂ ਮਹਾਰਾਜ ਫਰਮਾਉਂਦੇ ਨੇ ਸਤਿਗੁਰ ਤੇ ਨਾਮ ਪਾਈਐ ਔਧੂ ਜੋਗ ਜੁਗਤ ਤਾਂ ਹੋਈ। ਦੱਸਿਆ ਸੀ ਕਿ ਸ਼ਬਦ ਹੈ ਕਾ ਨਿਬੇੜਾ ਸੁਣ ਤੂੰ ਔਧੂ, ਬਿਨ ਨਾਵੈ ਜੋਗ ਨਾ ਹੋਈ। ਨਾਮ ਕਿੱਥੋਂ ਮਿਲੇਗਾ? ਕਹਿੰਦੇ ਜੋਗੀ ਸਤਿਗੁਰੂ ਤੋਂ ਹੀ ਨਾਮ ਪਾਈਦਾ। ਅਤੇ ਯੋਗ ਦੀ ਜਿਹੜੀ ਯੁਗਤੀ ਵੀ ਤਾਂ ਹੀ ਪੂਰਨ ਹੁੰਦੀ ਆ ਨਾ ਕਿ ਸਤਿਗੁਰ ਤੇ ਨਾਮ ਪਾਈਏ ਔਦੂ ਯੋਗ ਯੁਗਤ ਤਾਂ ਹੋਈ। ਜੁੜਨ ਦੀ ਯੁਗਤੀ ਜਿਹੜੀ ਆ ਯੋਗ ਦੀ ਯੁਗਤੀ ਹੈ ਉਹ ਸਤਿਗੁਰ ਦੀ ਕਿਰਪਾ ਨਾਲ ਪ੍ਰਾਪਤ ਹੁੰਦੀ। ਜੇ ਜੀਵ ਨੂੰ ਨਾਮ ਦੀ ਪ੍ਰਾਪਤੀ ਸਤਿਗੁਰੂ ਤੋਂ ਹੋ ਜਾਵੇ, ਨਾਮ ਦੀ ਪ੍ਰਾਪਤੀ ਪੰਜਾਂ ਪਿਆਰਿਆਂ ਤੋਂ ਅੰਮ੍ਰਿਤ ਛੱਕ ਕੇ, ਫਿਰ ਉਦੋਂ ਬਾਅਦ ਪੰਜ ਬਾਣੀਆਂ ਰਹਿ ਰਾਸ ਕੀਰਤਨ ਸੋਹਿਲਾ ਅਭਿਆਸ ਕਰਦਿਆਂ, ਫਿਰ ਸਿਮਰਨ ਮੂਲ ਮੰਤਰ ਸੁਖਮਨੀ ਸਾਹਿਬ ਆਸਾ ਦੀ ਵਾਰ, ਜਿੰਨੀ ਗੁਰਬਾਣੀ ਹੋਵੇ ਪੜ੍ਹਦਿਆਂ, ਨਾਲ ਸੇਵਾ ਹੱਥੀਂ ਕਰਦਿਆਂ, ਦਸਵੰਧ ਕੱਢਦਿਆਂ, ਘਾਲ ਖਾਏ ਕਿਸ ਹੱਥੋਂ ਦੇ ਨਾਨਕ ਰਾਹ ਪਛਾਣ ਸੀ, ਚੱਲ ਕੇ ਦੇਖਣਾ ਚਾਹੀਦਾ, ਜੇ ਨਾ ਕੁਛ ਬਣਿਆ ਫਿਰ ਛੱਡ ਦਿਓ। ਪਰ ਕਿਉਂਕਿ ਮੈਂ ਇੰਨੇ ਦਾਅਵੇ ਨਾਲ ਤਾਂ ਕਹਿਣਾ ਕਿਉਂਕਿ ਇਹ ਬਾਣੀ ਜਾਣਾ। ਜਦੋਂ ਸਤਿਗੁਰੂ ਜੀ ਦੇ ਦੱਸੇ ਹੋਏ ਮਾਰਗ ਉੱਤੇ ਆਪਾਂ ਚੱਲ ਪਏ ਤਾਂ ਸਤਿਗੁਰੂ ਨੇ ਸਾਨੂੰ ਸਫਲਤਾ ਦੇਣੀ ਹੀ ਦੇਣੀ ਹੈ। ਕੁਰਹਿਤ ਨਾ ਹੋਵੇ ਸ਼ਰਤ ਇਹ ਹੁੰਦੀ ਹੈ। ਜੇ ਕੁਰਹਿਤੀਆ ਹੈ, ਦਸਵੰਧ ਨਹੀਂ ਕੱਢਦਾ ਹੈ, ਨਿਤਨੇਮੀ ਪ੍ਰੇਮੀ ਨਹੀਂ ਹੈ, ਜੇ ਸੇਵਾ ਨਹੀਂ ਕਰਦਾ ਹੈ, ਤਾਂ ਸਤਿਗੁਰੂ ਕਹਿੰਦੇ ਮੇਰੀ ਜ਼ਿੰਮੇਵਾਰੀ ਨਹੀਂ ਹੈ ਕੋਈ। ਸਾਰੀ ਮਰਿਆਦਾ ਨੂੰ ਕਮਾਉਂਦਿਆਂ ਹੋਇਆਂ ਫੇਰ ਯੋਗ ਦੀ ਯੁਗਤੀ ਭਾਵ ਜੁੜਨ ਦੀ ਯੁਗਤੀ ਜੀਵ ਨੂੰ ਪ੍ਰਾਪਤ ਹੋ ਜਾਂਦੀ ਹੈ। ਕਰ ਵਿਚਾਰ ਮਨ ਦੇਖੋ ਨਾਨਕ, ਬਿਨ ਨਾਵੈ ਮੁਕਤ ਨਾ ਹੋਈ। ਹੁਣ ਸਤਿਗੁਰੂ ਨਾਨਕ ਦੇਵ ਜੀ ਮਹਾਰਾਜ ਫਰਮਾਉਂਦੇ ਨੇ ਕਿ ਤੁਸੀਂ ਸਾਰੇ ਯੋਗੀ ਇੰਨੀ ਵਿਚਾਰ ਕਰਨ ਤੋਂ ਬਾਅਦ, ਜਾਂ ਅਥਵਾ ਤੁਸੀਂ ਸਾਰੀਆਂ ਸੰਗਤਾਂ ਨੇ ਇਹ ਇੰਨੀਆਂ ਪੌੜੀਆਂ ਸਿੱਧ ਗੋਸ਼ਟ ਦੀ ਇੰਨੀ ਲੰਬੀ ਕਥਾ ਸੁਣੀ ਹੈ, ਇੰਨੇ ਦਿਨ ਮਨ ਚ ਵਿਚਾਰ ਕਰਕੇ ਦੇਖ ਲਓ, ਆਪਣੇ ਮਨਾਂ ਝਾਤੀ ਮਾਰ ਕੇ ਦੇਖ ਲਓ ਕਿ ਨਾਮ ਤੋਂ ਬਿਨਾਂ ਮਾਇਆ ਅਤੇ ਹਉਮੈ ਇਹ ਜਿਤਨੀਆਂ ਵੀ ਇਹ ਸਾਰੀਆਂ ਹਨ ਸ਼ਕਤੀਆਂ, ਜਿਹੜੀਆਂ ਵਿਰੋਧੀ ਸ਼ੈਤਾਨੀ ਸ਼ਕਤੀਆਂ, ਕਾਮ ਕ੍ਰੋਧ ਲੋਭ ਮੋਹ ਹੰਕਾਰ ਨਿੰਦਾ ਚੁਗਲੀ ਬਦੀ ਵਕੀਲੀ ਆਸਾ ਤ੍ਰਿਸ਼ਨਾ, ਇਹ ਸਾਰੀਆਂ ਤੋਂ ਮੁਕਤੀ ਨਹੀਂ ਹੋ ਸਕਦੀ ਕਿਉਂਕਿ ਨਾਮ ਤੋਂ ਬਿਨਾਂ ਇਹ ਕਿਸੇ ਤੋਂ ਡਰਦੇ ਹੀ ਨਹੀਂ। ਨਾਮ ਤੋਂ ਬਿਨਾਂ ਹੋਰ ਕੋਈ ਸਾਧਨ ਹੀ ਨਹੀਂ ਜਿਹੜਾ ਸਾਨੂੰ ਇੱਥੇ ਸਾਰਾ ਕੁਛ ਦੇ ਸਕੇ, ਕਿਉਂਕਿ ਸਤਿਗੁਰੂ ਨੇ ਪਹਿਲਾਂ ਦੱਸ ਦਿੱਤਾ, ਸਿੱਧਾਂ ਨੇ ਕਿਹਾ ਸੀ ਜਿੱਥੇ, ਕਿਉਂਕਿ ਇਹ ਰਹਾਉ ਦੀਆਂ ਪੰਕਤੀਆਂ ਜਦੋਂ ਸ਼ੁਰੂ ਚ ਆਈਆਂ ਸੀ, ਕਿਆ ਭਵੀਆ ਸਾਚੇ ਸੁੱਚਾ ਹੋਏ ਸਾਚ ਸ਼ਬਦ ਬਿਨ ਮੁਕਤ ਨਾ ਕੋਏ। ਇਹਦੇ ਵਿੱਚ ਹੀ ਸਾਰਾ ਸ਼ਬਦ ਦਾ ਸਾਰ ਅੰਸ਼ ਹੈ। ਸ਼ਬਦ ਦਾ ਮੁੱਖ ਭਾਵ ਇਹੀ ਹੈ ਕਿ ਉਸੇ ਭਾਵ ਨੂੰ ਇੱਥੇ ਅਖੀਰ ਤੇ ਜਾ ਕੇ ਫੇਰ ਸਮਝਾਇਆ ਕਿ ਸ਼ਬਦ ਹੈ ਕਾ ਨਿਬੇੜਾ ਸੁਣ ਤੂੰ ਔਧੂ, ਅਤੇ ਅੰਤਲੀ ਪੰਕਤੀ ਵਿੱਚ ਦੱਸਿਆ ਨਾ ਕਰ ਵਿਚਾਰ ਮਨ ਦੇਖੋ ਨਾਨਕ, ਬਿਨ ਨਾਵੈ ਮੁਕਤ ਨਾ ਹੋਈ। ਸਿੱਧਾਂ ਨਾਲ ਚਰਚਾ ਦੀ ਇਹ ਆਖਰੀ ਪੌੜੀ ਹੈ ਜਿਹਦੇ ਚ ਅੰਤਮ ਨਿਰਣੇ ਦੀ ਗੱਲ ਕੀਤੀ ਗਈ ਹੈ, ਕਿਉਂਕਿ ਜਿਹੜੇ ਜੀਵ ਹਮੇਸ਼ਾ ਹੀ ਬਸ ਆਪਣੀ ਮਸਤੀ ਚ ਹੀ ਰਹਿੰਦੇ ਨੇ ਉਹ ਸੁਖੀ ਹਨ, ਕਿਉਂਕਿ ਨਾਮ ਹੀ ਸਾਰਿਆਂ ਵਿੱਚ ਸ਼੍ਰੋਮਣੀ ਹੈ, ਭਾਵ ਨਾਮ ਦੀ ਮਸਤੀ ਕਹੀ ਹੈ। ਜਿਨ੍ਹਾਂ ਦੀ ਬਿਰਤੀ ਜ਼ਿਆਦਾ ਨਹੀਂ ਖਿੰਡਦੀ, ਸਿਰਫ ਇੱਕ ਨਾਮ ਵਿੱਚ ਚਿੱਤ ਜੁੜਿਆ ਹੈ, ਕਿਉਂਕਿ ਸਤਿਗੁਰੂ ਨੇ ਬਚਨ ਕੀਤਾ ਹੈ ਨਾ ਕਿ ਨਾਮ ਸ਼੍ਰੋਮਣ ਸਰਬਮੈ ਭਗਤ ਰਹੇ ਲਿਵਧਾਰ। ਪੱਟਾਂ ਦੇ ਰਾਹੀਂ ਸਾਨੂੰ ਇਹ ਸਮਝਾਇਆ, ਬੋਲਦੇ ਆਪ ਹੀ ਨੇ ਪੱਟਾਂ ਨੂੰ ਵਡਿਆਈ ਦੇਣੀ ਸੀ। ਹੁਣ ਨਾਮ ਤੋਂ ਬਿਨਾਂ ਭਾਵੇਂ ਯੋਗ ਹੈ ਭਾਵੇਂ ਹੋਰ ਕੋਈ ਭੇਖ ਹਨ, ਸਾਰੇ ਖੁਆਰੀ ਖੁਆਰੀ ਹੈ, ਲੋਕਾਂ ਨੂੰ ਅਤੇ ਆਪਣੇ ਆਪ ਨੂੰ ਧੋਖਾ ਦੇਣ ਵਾਲੇ ਹੀ ਨੇ ਸਾਰੇ। ਹੁਣ ਇਸ ਪੌੜੀ ਵਿੱਚ ਸਤਿਗੁਰ ਤੇ ਨਾਮ ਪਾਈਏ ਔਧੂ ਯੋਗ ਯੁਗਤ ਤਾਂ ਹੋਈ, ਇਹਦੇ ਤੋਂ ਸਿੱਧ ਗੋਸ਼ਟ ਦਾ ਸਿਧਾਂਤਕ ਸਾਰਾ ਹੀ ਸਿੱਟਾ ਕੜਤਾ ਮਾਰਨ ਹੈ ਕਿ ਨਾਮ ਦਾ ਦਾਤਾ ਸਤਿਗੁਰੂ ਹੈ ਅਤੇ ਨਾਮ ਦੀ ਘਾਲ ਕਮਾਈ ਤੋਂ ਬਿਨਾਂ ਕਿਸੇ ਵੀ ਜੀਵ ਨੂੰ ਮੁਕਤੀ ਪ੍ਰਾਪਤ ਨਹੀਂ ਹੋ ਸਕਦੀ। ਆਓ 73ਵੀਂ ਪੌੜੀ ਹੁਣ ਬਖਸ਼ਿਸ਼ ਕਰਦੇ, ਅਖੀਰਲੀ ਪੌੜੀ ਹੈ। ਤੇਰੀ ਗਤ ਮਿਤ ਤੂੰ ਹੈ ਜਾਣ ਹੈ, ਕਿਆ ਕੋ ਆਖ ਵਖਾਣ ਹੈ। ਹੇ ਵਾਹਿਗੁਰੂ, ਤੇਰੀ ਗਤੀ ਤੇ ਅੰਦਾਜ਼ਾ ਤੂੰ ਆਪ ਹੀ ਜਾਣਦਾ ਹੈ। ਗਤ ਕਹਿੰਦੇ ਹਾਲਤ ਨੂੰ, ਅਵਸਥਾ ਨੂੰ, ਚਾਲ ਨੂੰ, ਮਿਤ ਕਹਿੰਦੇ ਅੰਦਾਜ਼ੇ ਨੂੰ। ਤੁਹਾਡੀ ਅਵਸਥਾ, ਤੁਹਾਡੀ ਹਾਲਤ, ਤੁਹਾਡਾ ਅੰਦਾਜ਼ਾ ਇਹ ਕੋਈ ਨਹੀਂ ਲਾ ਸਕਿਆ। ਤੇਰੀ ਕੁਦਰਤ ਬਾਰੇ ਕੀ ਕੋਈ ਦੱਸ ਸਕਦਾ ਹੈ, ਕਿਆ ਕੋ ਆਖ ਵਖਾਣ ਹੈ। ਤੁਹਾਡੀ ਕੁਦਰਤ ਬਾਰੇ, ਤੁਹਾਡੇ ਬਾਰੇ, ਤੁਹਾਡੇ ਪਸਾਰੇ ਬਾਰੇ ਤਾਂ ਕੀ ਕਿਸੇ ਨੇ ਦੱਸਣਾ ਹੈ। ਕੋਈ ਖੋਜ ਹੀ ਨਹੀਂ ਕਰ ਸਕਦਾ ਇੱਕ ਸ਼ਹਿਰ ਚ ਕਿੰਨੇ ਪੱਤੇ ਨੇ ਤੇ ਕਿੰਨੇ ਦਰਖਤ ਨੇ ਤੇ ਕਿੰਨੇ ਉਹਨਾਂ ਦੇ ਪੱਤੇ ਦਰਖਤਾਂ ਦੇ, ਉਹ ਹੀ ਨਹੀਂ ਕੋਈ ਦੱਸ ਸਕਿਆ। ਇਸ ਕਰਕੇ ਸਤਿਗੁਰੂ ਮਹਾਰਾਜ ਕਹਿੰਦੇ ਨੇ ਅਸਮਾਨ ਦੇ ਤਾਰੇ ਨਹੀਂ ਕੋਈ ਗਿਣ ਸਕਿਆ ਅੱਜ ਤੱਕ, ਕਿਉਂਕਿ ਉਹ ਤਾਂ ਅੱਗੇ ਤੋਂ ਅੱਗੇ ਅੱਗੇ ਤੋਂ ਅੱਗੇ ਹੋਰ ਵਧੀ ਜਾਂਦੇ ਨੇ। ਤੂੰ ਆਪੇ ਗੁਪਤਾ ਆਪੇ ਪ੍ਰਗਟ ਆਪੇ ਸਭ ਰੰਗ ਮਾਣ। ਹੁਣ ਫਰਮਾਉਂਦੇ ਹਨ ਮਹਾਰਾਜ ਸੱਚੇ ਪਾਤਸ਼ਾਹ ਕਿ ਹੇ ਵਾਹਿਗੁਰੂ, ਤੂੰ ਆਪ ਹੀ ਲੁਕਿਆ ਹੋਇਆ, ਆਪ ਹੀ ਪ੍ਰਗਟ ਹੈ ਸਾਰੇ ਕਿਤੇ, ਆਪ ਹੀ ਸਾਰੇ ਰੰਗ ਮਾਣਨ ਵਾਲਾ ਹੈ, ਆਪ ਹੀ ਸੂਖਮ ਤੇ ਸਥੂਲ ਰੂਪ ਹੋ ਕੇ ਰੰਗ ਮਾਣਦਾ ਹੈ। ਕਿਤੇ ਕੁਛ ਬਣਿਆ, ਕਿਤੇ ਕੁਛ ਬਣਿਆ, ਕਿਤੇ ਕੁਛ ਬਣਿਆ, ਸਾਰੇ ਤੇਰੇ ਹੀ ਰੂਪ ਨੇ। ਸਾਰਾ ਕੁਝ ਉੱਪਰਲੀਆਂ ਅਵਸਥਾ ਵਿਚ ਜਾ ਕੇ ਨਜ਼ਰ ਆਉਂਦਾ ਹੈ। ਸ਼ਹਿਰ ਵਿਚ ਕਾਰ ਵਿਚ ਘੁੰਮਦਿਆਂ, ਪੈਦਲ ਜਾਂਦਿਆਂ, ਸੜਕਾਂ ਦੇ ਉੱਤੇ ਫਿਰਦਿਆਂ ਆਪਾਂ ਨੂੰ ਓਨਾ ਨਹੀਂ ਪਤਾ ਲੱਗਦਾ ਜਿੰਨਾ ਕਿ ਜਦੋਂ ਕੋਈ ਜੀਵ ਹਵਾਈ ਜਹਾਜ਼ ਵਿਚ ਬਹਿ ਕੇ ਉੱਪਰੋਂ ਸ਼ਹਿਰ ਨੂੰ ਦੇਖਦਾ, ਉਹ ਇਕ ਵੱਖਰਾ ਹੀ ਨਜ਼ਾਰਾ ਹੈ। ਤੇ ਜਦੋਂ ਰਾਕਟ ਵਿਚ ਬਹਿ ਕੇ ਬਹੁਤ ਉੱਪਰ ਚਲਿਆ ਜਾਂਦਾ, ਧਰਤੀ ਇਕ ਛੋਟੀ ਜਿਹੀ ਗੇਂਦ ਵਾਂਗੂ ਲੱਗਦੀ ਹੈ, ਉਹ ਇਕ ਵੱਖਰੀ ਚੀਜ਼ ਹੈ, ਜਿਵੇਂ ਤਾਰੇ ਸਤਾਰੇ ਚੰਦਰਮਾ ਲੱਗਦੇ ਨੇ ਆਪਾਂ ਨੂੰ। ਤਾਂ ਸਤਿਗੁਰੂ ਮਹਾਰਾਜ ਕਹਿੰਦੇ ਆਪੇ ਹੀ ਵਾਹਿਗੁਰੂ ਸਾਰਿਆਂ ਥਾਵਾਂ ਤੇ ਵਰਤਣ ਵਾਲਾ, ਸਾਰੇ ਰੰਗ ਮਾਨਣ ਵਾਲਾ ਆਪ ਹੀ ਹੈ, ਹਰੇਕ ਕਰਮ ਨੂੰ ਕਰਨ ਵਾਲਾ ਆਪ ਹੀ ਹੈ। ਸਾਧਕ ਸਿੱਧ ਗੁਰੂ ਬਹੁ ਚੇਲੇ ਖੋਜਤ ਫਿਰ ਹੈ ਫੁਰਮਾਣ ਹੈ। ਉਹਦੇ ਫੁਰਮਾਣੇ ਤੋਂ ਭਾਵ ਉਹਦੇ ਹੁਕਮ ਦੇ ਵਿਚ ਅਨੇਕਾਂ ਸਾਧਕ ਜਿਹੜੇ ਸਾਧਨਾ ਕਰਨ ਵਾਲੇ ਨੇ। ਸਿੱਧ ਉਹ ਹੁੰਦੇ ਨੇ ਜਿਹੜੇ ਪੁੱਗੇ ਹੋਏ ਜੋਗੀ ਹੁੰਦੇ ਨੇ, ਪਹੁੰਚੇ ਹੋਏ। ਉਹਨਾਂ ਦੇ ਜਿਹੜੇ ਗੁਰੂ ਨੇ ਅਤੇ ਚੇਲੇ ਜਿਹੜੇ ਨੇ ਉਹ ਸਾਰੇ ਅਸਲ ਵਿਚ ਤੇਰੇ ਹੁਕਮ ਵਿਚ ਤੈਨੂੰ ਲੱਭਦੇ ਫਿਰਦੇ ਨੇ, ਕਿਉਂਕਿ ਉਹ ਤੇਰੇ ਹੁਕਮ ਵਿਚ ਭਰਮਾਏ ਹੋਏ, ਭਟਕਦੇ ਹੋਏ। ਕਿਸੇ ਨੂੰ ਵੀ ਤੁਸੀਂ ਜਿੱਦਣ ਮਰਜ਼ੀ ਪਾ ਦਿਓ, ਤਰਸ ਕਰ ਲਓ ਤਾਂ ਭਾਵੇਂ ਵੱਖਰੀ ਗੱਲ ਹੈ। ਆਪਾਂ ਵੀ ਬੇਨਤੀ ਕਰੀਏ, ਤਰਸ ਹੀ ਰੱਖਿਓ ਸਾਡੇ ਤੇ, ਮਿਹਰ ਰੱਖਿਓ, ਤਰਸ ਕੀਤੇ ਤੋਂ ਬਿਨਾਂ ਨਹੀਂ ਕੁਛ ਮਿਲਣਾ। ਇਹ ਤਾਂ ਨਦਰ ਕਰ ਹੈ ਜੇ ਆਪਣੀ ਤਾਂ ਨਦਰੀ ਸਤਿਗੁਰ ਪਾਇਆ, ਇਹੋ ਜੀਉ ਬਹੁਤੇ ਜਨਮ ਭਰਮਿਆ ਤਾਂ ਸਤਿਗੁਰ ਸ਼ਬਦ ਸੁਣਾਇਆ। ਮਹਾਰਾਜ ਸੱਚੇ ਪਾਤਸ਼ਾਹ ਦੀ ਨਦਰੀ ਹੋਵੇ ਤਾਂ ਹੀ ਕਿਰਪਾ ਹੁੰਦੀ ਹੈ, ਕਿਉਂਕਿ ਜਿਉਂ ਜਿਉਂ ਜੀਵ ਜਿਹੜੇ ਨੇ ਜੋਗੀ ਲੋਕ ਨੇ ਹੋਰ ਵੀ ਮਿਹਨਤੀ ਮਸ਼ਕਤੀਏ ਨੇ, ਜਲ ਧਾਰੇ ਆਦਿ ਕਰਨ ਵਾਲੇ, ਪੁੱਠੇ ਲਟਕਣ ਵਾਲੇ, ਉਹ ਮਿਹਨਤ ਦਾ ਹੀ ਹੰਕਾਰ ਹੋਈ ਜਾਂਦਾ ਕਿ ਮੈਂ ਦੇਖੋ 12 ਸਾਲ ਪਾਣੀ 'ਚ ਖੜਿਆ, ਮੈਂ 12 ਸਾਲ ਪੁੱਠਾ ਲਟਕਿਆ, ਮੈਂ 1 ਲੱਤ ਦੇ ਭਾਰ 12 ਸਾਲ ਖੜੇ, ਇਹੀ ਹਉਮੈ ਵਧੀ ਜਾਂਦੀ। ਪਾਠ ਕਰਨ ਵਾਲੇ ਵੀ ਧਿਆਨ ਰੱਖੋ, ਬਹੁਤ ਸਾਰੇ ਲੋਕ ਉਹ ਵੀ ਐਸੇ ਹੀ ਕਹਿੰਦੇ ਸੁਣੇ ਜਾਂਦੇ ਨੇ, ਮੈਨੂੰ ਇੰਨੇ ਸਾਲ ਹੋ ਗਏ ਇੱਥੇ ਆਉਂਦੇ ਨੂੰ, ਮੈਨੂੰ ਇੰਨੇ ਸਾਲ ਹੋ ਗਏ ਅੰਮ੍ਰਿਤ ਛੱਕੇ ਨੂੰ, ਮੈਨੂੰ ਇੰਨੇ, ਮੈਂ ਇੰਨਾ ਪਾਠ ਕੀਤਾ ਹੁਣ ਤੱਕ। ਸਤਿਗੁਰੂ ਕਹਿੰਦੇ ਹਉਮੈ ਨੂੰ ਵਧਾਉਣਾ ਨਹੀਂ, ਹਉਮੈ ਨੂੰ ਬਿਲਕੁਲ ਖਤਮ ਕਰਨ ਵਾਸਤੇ ਆਪਾਂ ਤੁਰੇ ਹੋਏ ਹਾਂ, ਕਿਉਂਕਿ ਹਉਮੈ ਦੀ ਨਿਵਿਰਤੀ ਹੀ ਉਹਦੀ ਪ੍ਰਾਪਤੀ ਪਰਮੇਸ਼ਰ ਦੀ। ਕਹਿੰਦੇ ਨੇ ਹੁਣ ਆਪਾਂ ਬੇਨਤੀ ਹੋਈ ਕਰੀਏ ਸਾਰੇ ਰਲ ਕੇ, ਸਿੱਧਾਂ ਨੂੰ ਵੀ ਕਿਹਾ, ਆਪਾਂ ਨੂੰ ਵੀ ਕਿਹਾ ਕਿ ਸਾਰੇ ਰਲ ਕੇ ਬੇਨਤੀ ਕਰੀਏ। ਖੀਰਲੀ ਪੌੜੀ 'ਚ ਬੇਨਤੀ ਕਰਨ ਦਾ ਹੀ ਤਰੀਕਾ ਦੱਸਿਆ, ਮੰਗ ਹੈ ਨਾਮ ਪਾਏ ਇਹ ਭਿਖਿਆ। ਹੇ ਵਾਹਿਗੁਰੂ, ਤੈਥੋਂ ਤੁਹਾਡਾ ਨਾਮ ਹੀ ਮੰਗਦੇ ਹਾਂ ਅਸੀਂ, ਇਹੀ ਬੇਨਤੀ ਕਰਦੇ ਹਾਂ, ਇਹੀ ਭਿਖਿਆ, ਇਹੀ ਅਸੀਂ ਭਿਖਾਰੀ ਹੋ ਕੇ ਤੁਹਾਡੇ ਦਰ 'ਤੇ ਆਏ, ਤੇਰੇ ਦਰਸ਼ਨ ਕਉ ਕੁਰਬਾਨ ਹੈ। ਬੇਨਤੀ ਕਰਦੇ ਹਾਂ ਕਿ ਨਾਮ ਰੂਪੀ ਭਿਖਿਆ ਸਾਡੀ ਝੋਲੀ 'ਚ ਪਾ ਦਿਓ, ਉਹ ਤੁਹਾਡੇ ਦਰਸ਼ਨ ਤੋਂ ਸਦਕੇ ਜਾਂਦੇ ਹਾਂ। ਜਿਹੜੇ ਤੁਹਾਡੇ ਮਹਾਨ ਦਰਸ਼ਨ ਨੇ, ਸਰਵ ਵਿਆਪਕ ਦਰਸ਼ਨ ਨੇ, ਉਹ ਦਰਸ਼ਨ ਵੀ ਸਾਨੂੰ ਦੇ ਦਿਓ, ਜੇ ਝੋਲੀ ਅੱਡ ਕੇ ਉਹਦੇ ਦਰ ਤੋਂ ਮੰਗੀਏ। ਹਮ ਭੀਖਕ ਭਿਖਾਰੀ ਤੇਰੇ, ਤੂੰ ਨਿਜਪਤ ਹੈ ਦਾਤਾ, ਉਹਦੇ ਦਰ ਤੋਂ ਮੰਗਣਾ ਹੈ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਮੰਗ ਲਓ, ਜੇ ਮੰਗਣਾ ਨਹੀਂ ਆਉਂਦਾ ਤਾਂ ਸਿੱਖ ਲਓ, ਜਾਚਕ ਬਣ ਕੇ। ਜਾਚਕ ਜਨ ਜਾਚੈ ਪ੍ਰਭ ਦਾਨ ਕਰ ਕਿਰਪਾ ਦੇਹੋ ਹਰ ਨਾਮ, ਸਾਧ ਜਿਨਾ ਕੀ ਮੰਗੋ ਧੂਰ, ਪਾਰ ਬ੍ਰਹਮ ਮੇਰੀ ਸਰਧਾ ਪੂਰ, ਸਦਾ ਸਦਾ ਪ੍ਰਭ ਕੇ ਗੁਣ ਗਾਵੋ, ਸਾਸ ਸਾਸ ਪ੍ਰਭ ਤੁਮਹਿ ਧਿਆਵੋ, ਚਰਨ ਕਮਲ ਸਿਓ ਲਾਗੈ ਪ੍ਰੀਤ, ਭਗਤ ਕਰੋ ਪ੍ਰਭ ਕੀ ਨਿਤ ਨੀਤ, ਉਹ ਏਕ ਓਟ ਏਕੋ ਆਧਾਰ, ਨਾਨਕ ਮੰਗੈ ਨਾਮ ਪ੍ਰਭ ਸਾਰ। ਕਿਉਂਕਿ ਪ੍ਰਭ ਕੀ ਦਿਸ਼ਟ ਮਹਾਂ ਸੁਖ ਹੋਏ, ਹਰ ਰਸ ਪਾਵੈ ਬਿਰਲਾ ਕੋਏ, ਸਾਰੀ ਅਸ਼ਟਪਦੀ ਪੜੋ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਕੋਲ ਮੰਗਣਾ ਹੈ, ਵਿਣ ਤੁਧ ਹੋਰ ਜੇ ਮੰਗਣਾ, ਸਿਰ ਦੁੱਖਾਂ ਦਾ ਦੁੱਖ ਦੇ, ਨਾਮ ਸੰਤੋਖੀਆ ਉਤਰੇ ਮਨ ਕੀ ਭੁੱਖ। ਮਹਾਰਾਜ ਕਹਿੰਦੇ ਨੇ ਵਾਹਿਗੁਰੂ ਤੋਂ ਮੰਗਣਾ ਹੈ, ਵਿਸਰ ਨਾਹੀ ਦਾਤਾਰ, ਆਪਣਾ ਨਾਮ ਦੇਹੋ ਗੁਣ ਗਾਵਾਂ ਦੇ ਨਰਾਤ, ਨਾਨਕ ਚਾਓਏ ਹੋ ਇੱਕ ਨਾਨਕ ਕੀ ਅਰਦਾਸ, ਜੇ ਤੁਧ ਭਾਵ ਸੀ ਮੈਂ ਦੀਜੈ ਨਾਮ ਨਿਵਾਸ, ਹਰ ਗੁਣ ਗਾਵ ਸੀ ਦਰਸ਼ਨ ਪਿਆਸੀ ਦਿਨ ਸਰਾਤ, ਚਿਤਵੋਂ ਅੰਦਿਨ ਨੀਤ, ਖੋਲ ਕਪਟ ਗੁਰ ਮੇਲੀਆ, ਨਾਨਕ ਹਰ ਸੰਗ ਮੀਤ। ਬੇਨਤੀ ਕਰਨੀ ਹੈ, ਦਰਸ਼ਨ ਦੇਖ ਜੀਵਾਂ ਗੁਰ ਤੇਰਾ, ਪੂਰਨ ਕਰਮ ਹੋਏ ਪ੍ਰਭ ਮੇਰਾ, ਇਹ ਬੇਨੰਤੀ ਸੁਣ ਪ੍ਰਭ ਮੇਰੇ, ਦੇਹ ਨਾਮ ਕਰ ਆਪਣੇ ਚਿਹਰੇ, ਆਪਣੀ ਸਰਨ ਰਾਖ ਪ੍ਰਭ ਦਾਤੇ, ਗੁਰਪ੍ਰਸਾਦ ਕਿਨੈ ਵਿਰਲੈ ਜਾਤੇ, ਸੁਨੋ ਬਿਨੋ ਪ੍ਰਭ ਮੇਰੇ ਮੀਤਾ, ਚਰਨ ਕਮਲ ਵਸੈ ਮੇਰੇ ਚੀਤਾ, ਨਾਨਕ ਏਕ ਕਰੈ ਅਰਦਾਸ, ਵਿਸਰ ਨਾਹੀ ਪੂਰਨ ਗੁਣਤਾਸ। ਸਤਿਗੁਰੂ ਮਹਾਰਾਜ ਕਹਿੰਦੇ ਨਾਮ ਦੀ ਭਿਖਿਆ ਮੰਗੋ, ਝੋਲੀਆਂ ਅੱਡ ਕੇ ਨਾਮ ਦੀ ਭਿਖਿਆ ਮੰਗੋ, ਇਹ ਸਭ ਤੋਂ ਉੱਚੀ ਚੀਜ਼ ਹੈ। ਛੋਟੀਆਂ ਛੋਟੀਆਂ ਚੀਜ਼ਾਂ ਮੰਗਣ ਖੜ ਜਾਂਦੇ ਆ, ਉਹ ਨਿਆਣਿਆਂ ਦੀ ਤਰ੍ਹਾਂ ਰੋਜ਼ ਦੇਈ ਜਾਂਦੇ, ਦਿਓ ਇੰਨੇ ਪੈਸੇ, ਦਿਓ ਆਹ ਖਿਡੌਣਾ ਲੈ ਦਿਓ, ਆਹ ਚੀਜ਼ ਲੈ ਦਿਓ। ਮਹਾਰਾਜ ਕਹਿੰਦੇ ਆਓ ਸਾਰੇ ਮਿਲ ਕੇ ਨਾਮ ਮੰਗੀਏ। ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਸਮਾਪਤੀ ਕਰਦਿਆਂ ਹੋਇਆਂ ਜਿਵੇਂ ਆਪ ਨੇ ਬਚਨ ਕੀਤਾ, ਤੇਰਾ ਕੀਤਾ ਜਤੋ ਨਾਹੀਂ, ਮੈਨੂੰ ਯੋਗ ਕੀਤੋਈ, ਮੈਂ ਨਿਰਗੁਣਿਆਰੇ ਕੋ ਗੁਣ ਨਾਹੀਂ, ਆਪੇ ਤਰਸ ਪਏ ਓਈ, ਤਰਸ ਪਿਆ ਮਿਹਰਾ ਮਤ ਹੋਈ, ਮੈਂ ਰਹਿਮਤ ਹੋਈ। ਸਾਰੇ ਪੜ੍ਹੀ ਜਾਂਦੇ ਆ, ਮੈਂ ਰਹਿਮਤ ਨਹੀਂ ਕਹਿਣਾ, ਰਹਿਮਤ ਤੁਸੀਂ ਤਾਂ ਇੱਕ ਵਾਰ ਇੱਕ ਰਹਿਮਤ, ਚਲੋ ਫਲਾਣੇ ਨੇ ਬੜੀ ਰਹਿਮਤ ਕੀਤੀ ਆ ਬਈ, ਨਹੀਂ ਤਰਸ ਪਿਆ ਮਿਹਰਾ ਮਤ, ਮਿਹਰ ਅਮਿਤ ਇਹਦਾ ਅਰਥ ਹੈ, ਮਿਣਤੀ ਤੋਂ ਰਹਿਤ ਮਿਹਰ ਕੀਤੀ ਹੈ, ਤਰਸ ਪਿਆ ਮਿਹਰਾ ਮਤ ਹੋਈ। ਸਤਿਗੁਰ ਸੱਜਣ ਮਿਲਿਆ, ਨਾਨਕ ਨਾਮ ਮਿਲੈ ਤਾਂ ਜੀਵਾਂ, ਤਨ ਮਨ ਥੀਵੈ ਹਰਿਆ, ਤੁਰੇ ਫਿਰਦੇ ਗਾਉਂਦੇ ਰਹੋ, ਨਾਮ ਮਿਲੈ ਤਾਂ ਜੀਵਾਂ, ਨਾਨਕ ਨਾਮ ਮਿਲੈ ਤਾਂ ਜੀਵਾਂ। ਅਵਿਨਾਸੀ ਪ੍ਰਭ ਖੇਲ ਰਚਾਇਆ, ਗੁਰਮੁਖ ਸੋਝੀ ਹੋਈ, ਨਾਸ ਤੋਂ ਰਹਿਤ ਅਵਿਨਾਸੀ ਜੀਨ ਕੋ ਦਾਤਾ, ਸਿਮਰ ਸਭ ਮਲਕ ਹੋਈ, ਗੁਣ ਨਾਨ ਭਗਤਨ ਕੋ ਵਰਤਨ, ਬਿਰਲਾ ਪਾਵੈ ਕੋਈ, ਮੇਰੇ ਮਨ ਜਪ ਗੁਰ ਗੋਪਾਲ ਪ੍ਰਭ ਸੋਈ, ਜਾਂ ਕੀ ਸਰਨ ਪਿਆ ਸੁਖ ਪਾਈ ਹੈ, ਬਾਹੜ ਦੁਖ ਨਾ ਹੋਈ, ਵਡਭਾਗੀ ਸਾਧ ਸੰਗ ਪ੍ਰਾਪ, ਤਿੰਨ ਭੇਟ ਦੁਰਮਤ ਖੋਈ, ਤਿੰਨ ਕੀ ਧੂਰ ਨਾਨਕ ਦਾਸ ਬਾਂਛੈ, ਜਿਨ ਹਰ ਨਾਮ ਹਿਰਦੈ ਪਰੋਈ। ਅਵਿਨਾਸੀ ਵਾਹਿਗੁਰੂ ਨੇ ਇਹ ਜਗਤ ਰੂਪੀ ਖੇਲ ਰਚਾਇਆ, ਸੰਸਾਰ ਉਹਨਾਂ ਨੇ ਰਚਿਆ, ਖੇਡ ਹੈ ਉਹਨਾਂ ਦੀ, ਪਰ ਇਹਦੀ ਸੋਝੀ ਵੀ ਗੁਰੂ ਰਾਹੀਂ ਹੀ ਗੁਰਮੁਖਾਂ ਨੂੰ ਹੁੰਦੀ ਹੈ ਕਿ ਇਹ ਸਾਰੀ ਖੇਡ ਖੇਡਦਾ ਹੈ, ਇਹ ਖੇਡ ਵਿੱਚੋਂ ਇੱਕ ਨਾ ਭਾਣਾ ਕੱਢ ਲਏ, ਇੱਕ ਨਾ ਮਾਇਆ ਵਿੱਚ ਨਿਵਾਸ, ਇਹ ਆਖ ਨਾ ਜਾਪੀ ਜੇ ਕਿਸੇ ਆਣਾ ਰਾਸ, ਨਾਨਕ ਗੁਰਮੁਖ ਜਾਣੀਆਂ ਜਾ ਕੇ ਆਪ ਕਰੇ ਪ੍ਰਗਾਸ। ਹੁਣ ਇਹ ਵੀ ਸੋਝੀ ਆਪਾਂ ਨੂੰ ਕਿਸੇ ਕਿਸੇ ਨੂੰ ਪਾਉਂਦੇ ਨੇ ਕਿ ਉਹ ਇਹ ਤੇ ਖੇਡਾ ਵਾਹਿਗੁਰੂ ਦਾ ਤਮਾਸ਼ਾ ਹੈ, ਆਪਾਂ ਸੀਰੀਅਸਲੀ ਲੈ ਕੇ ਜਿਉਂ ਸਵੇਰ ਤੋਂ ਭਜਦੇ ਹਾਂ ਰਾਤ ਤੱਕ, ਰਾਤ ਤੋਂ ਸਵੇਰ ਤੱਕ, ਬੜੇ ਇਹਦੇ ਵਿੱਚ ਹੀ ਗੰਭੀਰ ਹੋਏ ਬੈਠੇ ਹਾਂ, ਮੈਂ ਇੰਨਾ ਬਣਾ ਲਿਆ, ਇੰਨਾ ਕਮਾ ਲਿਆ, ਮੈਂ ਆਹ ਕਰ ਲਿਆ, ਮੈਂ ਆਹ ਕਰ ਲਿਆ, ਅਸਲ ਵਿੱਚ ਉਹ ਇੱਕ ਤਮਾਸ਼ਾ ਹੈ। ਸਹੀ ਮਨੁੱਖਾ ਜਨਮ ਦਾ ਲਾਭ ਸੀ, ਜਦੋਂ ਮਨੁੱਖ ਜਨਮ ਮਿਲਿਆ, ਨਾਮ ਜਪਣ ਲਈ ਮਿਲਿਆ, ਸੇਵਾ ਲਈ ਮਿਲਿਆ, 84 ਚੋਂ ਨਿਕਲਣ ਲਈ ਮਿਲਿਆ, ਪਰ ਮਾਇਆ ਦੀ ਮਿਠਾਸ, ਮਾਇਆ ਤਾਂ ਮੋਹਣੀ ਤਿੰਨਾਂ ਕੀਤੀ, ਜਿਨ ਠਗੌਲੀ ਪਾਈ ਆ, ਕੁਰਬਾਨ ਕੀਤਾ ਤਿੱਸਾ ਵਿੱਟੋਂ, ਜਿਨ ਮੋਹ ਮਿੱਠਾ ਲਾਇਆ, ਕਹਿ ਨਾਨਕ ਮਨ ਚੰਚਲ, ਚਤਰਾਈ ਕਿਨਾਂ ਨਾ ਪਾਇਆ। ਮਹਾਰਾਜ ਕਹਿੰਦੇ ਚਤਰਾਈ ਨਾਲ ਨਹੀਂ, ਇਹ ਮਿੱਠੀ ਮਾਇਆ ਲਾ ਦਿੱਤੀ ਹਰੇਕ ਨੂੰ ਹੀ, ਬੰਦਾ ਉਹਦੇ ਮੰਗਰੀ ਭੱਜਿਆ ਫਿਰਦਾ। ਇਹ ਗੁਰਮੁਖਾਂ ਨੂੰ ਸੋਝੀ ਹੋ ਜਾਂਦੀ, ਤਾਂਹੀਓ ਤਾਂ ਵੱਖਰੇ ਇਕਾਂਤ ਵਿੱਚ ਆਵਾਜ਼ ਆ ਕੇ ਆਪਣੀ ਭਗਤੀ ਕਰੀ, ਉਹਨਾਂ ਨੂੰ ਪਤਾ ਵੀ ਸਾਰੀ ਦੁਨੀਆਂ ਤਾਂ ਕਮਲਿਆਂ ਵਾਂਗ, ਕੀ ਕਹਿੰਦੇ ਤੀਜੇ ਪਾਤਸ਼ਾਹ, ਬਿਨ ਨਾਵੈ ਜਗ ਕਮਲਾ ਫਿਰੈ, ਗੁਰਮੁਖ ਨਦਰੀ ਆਇਆ। ਜਿਹੜੇ ਕਹਿੰਦੇ ਨੇ ਮੈਂ ਬਹੁਤ ਸਿਆਣਾ ਹਾਂ, ਸਤਿਗੁਰੂ ਕਹਿੰਦੇ ਇਹ ਸਿਆਣਾ ਨਹੀਂ, ਸਿਆਣਾ ਕਿਉਂ ਹੈ, ਸਿਆਣਾ ਕਿਹਨੂੰ ਕਿਹਾ ਹੈ? ਸਤਿਗੁਰੂ ਕਹਿੰਦੇ ਜੇ ਸਿਆਣਾ ਤਰਦਾ ਹੁੰਦਾ ਤਾਂ ਅਸੀਂ ਕਿਉਂ ਲਿਖਦੇ ਕਿ ਭਗਤ ਬਿਨਾਂ ਬਹੁ ਡੁੱਬੇ ਸਿਆਣੇ, ਸਿਆਣੇ ਤਾਂ ਡੁੱਬ ਜਾਂਦੇ ਨੇ ਭਗਤੀ ਕੀਤੀ ਤੋਂ ਬਿਨਾਂ। ਅਸਲ ਸਿਆਣਾ ਉਹ ਹੈ ਜਿਹੜਾ ਭਗਤੀ ਕਰਦਾ ਹੈ, ਨਾਮ ਵਾਲੇ ਪਾਸੇ ਚੱਲਦਾ ਹੈ, ਹਉਮੈ ਦਾ ਨਿਵਿਰਤੀ ਕਰਦਾ ਹੈ, ਬਾਣੀ ਨੂੰ ਸਮਝਦਾ ਹੈ, ਪੜ੍ਹਦਾ ਹੈ, ਉਹਦੇ ਉੱਤੇ ਅਮਲ ਕਰਦਾ ਹੈ। ਗੁਰਮੁਖ ਦੇਖਦੇ ਨੇ ਕਿ ਮੈਨੂੰ ਕਿੱਥੇ ਲਾਭ ਹੈ, ਕਿੱਥੇ ਨੁਕਸਾਨ ਹੈ, ਸੱਤ ਤੇ ਅਸੱਤ ਦਾ ਨਿਰਣਾ ਕਰਦੇ ਨੇ। ਇਸ ਕਰਕੇ ਉਹਨਾਂ ਨੂੰ ਸੋਝੀ ਹੋ ਜਾਂਦੀ, ਗੁਰਮੁਖਾਂ ਨੂੰ ਸਤਿਗੁਰੂ ਮਹਾਰਾਜ ਕਹਿੰਦੇ ਨੇ, ਨਾਨਕ ਸਭ ਯੁੱਗ ਆਪੇ ਵਰਤੈ, ਦੂਜਾ ਅਵਰ ਨਾ ਕੋਈ। ਸਮਾਪਤੀ ਤੇ ਫਰਮਾਉਂਦੇ ਨੇ ਸਾਰਿਆਂ ਯੁੱਗਾਂ ਦੇ ਵਿੱਚ ਵਾਹਿਗੁਰੂ ਆਪ ਹੀ ਵਰਤ ਰਹੇ ਨੇ, ਮੌਜੂਦ ਨੇ, ਹਾਜ਼ਰ ਨਾਜ਼ਰ ਨੇ, ਉਹਨਾਂ ਤੋਂ ਬਿਨਾਂ ਹੋਰ ਦੂਜਾ ਖੇਲ ਰਚਾਉਣ ਵਾਲਾ ਕੋਈ ਨਹੀਂ, ਹੋਰ ਦੂਜਾ ਕੋਈ ਨਹੀਂ ਕਿਤੇ ਵਰਤ ਰਿਹਾ। ਲਿਖਿਆ ਹੈ 73 ਤੋਂ ਬਾਅਦ ਏਕਾ ਪਾਇਆ ਹੈ, ਇਹਦਾ ਭਾਵ ਕੀ ਕਿ 73 ਪੌੜੀਆਂ ਦੀ ਇੱਕੋ ਹੀ ਬਾਣੀ ਹੈ ਇਹ ਸਿੱਧ ਗੋਸ਼ਟ। ਸੋ ਇਸ ਕਰਕੇ ਸਤਿਗੁਰੂ ਮਹਾਰਾਜ ਨੇ ਜਿਵੇਂ ਇਸ ਬਾਣੀ ਦੀ ਆਰੰਭਕ ਪੌੜੀ ਚ ਮੰਗਲਾਚਰਨ ਦੀ ਸੂਚਕ ਹੈ ਨਾ ਸ਼ੁਰੂ ਚ ਲਿਖਿਆ, ਤਿਵੇਂ ਪੌੜੀ ਇਹ 72ਵੀਂ ਉੱਤੇ ਗੋਸ਼ਟੀ ਦੀ ਸਮਾਪਤੀ ਤੇ ਪੌੜੀ 73ਵੀਂ ਦੇ ਅੰਤ ਵਿਚ ਵਾਹਿਗੁਰੂ ਦੇ ਅੱਗੇ ਬੇਨਤੀ ਕੀਤੀ ਹੈ। ਹੇ ਵਾਹਿਗੁਰੂ, ਗੁਪਤ ਪ੍ਰਗਟ ਸਾਰੇ ਰੂਪਾਂ ਵਿਚ ਤੂੰ ਆਪ ਮੌਜੂਦ ਹੈ, ਆਪਣੀ ਵਡਿਆਈ ਨੂੰ ਤੂੰ ਆਪ ਹੀ ਜਾਣਦਾ, ਤੇਰੀ ਵਡਿਆਈ ਤੂੰ ਹੈ ਜਾਣ ਹੈ, ਸਭ ਤੁਧਨੋ ਨਿਤ ਧਿਆਏ, ਜਿਸਨੋ ਤੁਧ ਭਾਵੈ ਤਿਸਨੋ ਤੂੰ ਮਿਲ ਹੈ, ਜਾਂ ਨਾਨਕ ਸੋ ਥਾਏ ਪਾਏ। ਤੇਰੀ ਵਡਿਆਈ ਤੂੰ ਹੈ ਜਾਣਦਾ, ਤੁਧ ਜੇਵੜ ਅਵਰ ਨ ਕੋਈ, ਤੁਧ ਜੇਵੜ ਹੋਰ ਸਰੀਕ ਹੋਵੈ ਤਾਂ ਆਖੀਐ, ਤੁਧ ਜੇਵੜ ਤੂੰ ਹੈ ਹੋਈ। ਸਾਰੇ ਸਿੱਧ ਸਾਧਕ ਹੋਰ ਵੱਡੇ ਵਡੇਰੇ ਸਭ ਤੇਰੇ ਦਰ ਦੇ ਭਿਖਾਰੀ ਨੇ ਅਤੇ ਤੇਰੇ ਦਰਸ਼ਨ ਤੋਂ ਕੁਰਬਾਨ ਜਾਂਦੇ ਨੇ। ਅਸਲੀਅਤ ਤਾਂ ਇਹ ਹੈ ਕਿ ਅਵਿਨਾਸ਼ੀ ਵਾਹਿਗੁਰੂ ਨੇ ਇਹ ਜਗਤ ਰਚਨਾ ਜਿਤਨੀ ਵੀ ਰਚੀ ਹੈ ਨਾ, ਇੱਕ ਖੇਡ ਬਣਾਈ ਹੈ। ਰਾਚੇ ਰਚਨਾ ਆਪਣੀ ਕਲ ਧਾਰੀ, ਅਨਕ ਬਾਰ ਨਾਨਕ ਬਲਿਹਾਰੀ, ਅਤੇ ਉਸ ਤੋਂ ਬਿਨਾਂ ਹੋਰ ਕੋਈ ਕੁਝ ਕਰਨ ਦੇ ਸਮਰੱਥ ਹੀ ਨਹੀਂ। ਸਾਰੇ ਯੁੱਗਾਂ ਵਿਚ ਵਾਹਿਗੁਰੂ ਆਪ ਹੀ ਆਪ ਵਰਤ ਰਹੇ ਨੇ, ਉਹਦੀ ਗਤਮਿਤ ਨੂੰ ਕੋਈ ਬਿਆਨ ਨਹੀਂ ਕਰ ਸਕਦਾ, ਤਾਂ ਕਿ ਗਤਮਿਤ ਕਹੀ ਨਾ ਜਾਏ, ਦੂਸਰ ਹੋਏ ਤਾਂ ਸੋਝੀ ਪਾਏ, ਤੁਮਰੀ ਗਤਮਿਤ ਤੁਮ ਹੀ ਜਾਨੀ, ਨਾਨਕ ਦਾਸ ਸਦਾ ਕੁਰਬਾਨੀ। ਸੋ ਇਸ ਕਰਕੇ ਸਤਿਗੁਰੂ ਮਹਾਰਾਜ ਨੇ ਇਹ ਇਤਨੀ ਮਹਾਨ ਬਖਸ਼ਿਸ਼ ਕੀਤੀ ਹੈ। ਸਿੱਧ ਗੋਸ਼ਟ ਕਈ ਸਾਲਾਂ ਤੋਂ ਵਿਚਾਰ ਚੱਲ ਰਹੀ ਸੀ ਮਨਾਂ ਚ, ਵੀ ਹੋਰ ਸਾਰੀਆਂ ਕਾਫੀ ਬਾਣੀਆਂ ਦੀ ਕਥਾ ਕੀਤੀ, ਵੀ ਸਿੱਧ ਗੋਸ਼ਟ ਦੀ ਕਥਾ ਨਹੀਂ ਕੀਤੀ। ਇਹਦੇ ਲਈ ਸਾਨੂੰ ਪਹਿਲਾਂ ਬਹੁਤ ਤਿਆਰ ਹੋਣਾ ਪਿਆ ਵੀ ਇਹ ਬਾਣੀ ਦੀ ਵਿਚਾਰ ਕਿਤਨੀ ਡੂੰਘਾਈ ਵਾਲੀ ਹੈ, ਜਿਹਦੇ ਸਰਵਣ ਕਰਨ ਦੇ ਨਾਲ ਸਤਿਗੁਰੂ ਮਹਾਰਾਜ ਨੇ ਬਹੁਤ ਬਖਸ਼ਿਸ਼ਾਂ ਕਰਨੀਆਂ। ਰੋਜ਼ ਇਹਦਾ ਪਾਠ ਕਰੋ, ਬਾਣੀ ਪੜ੍ਹੋ, ਤਾਂ ਕਿ ਇਹਦੀ ਕਥਾ ਸਰਵਣ ਕਰਦੇ ਰਹੋ ਕਰਦੇ ਰਹੋ। ਸਤਿਗੁਰੂ ਮਹਾਰਾਜ ਦੀ ਕਿਰਪਾ ਨਾਲ ਅੰਦਰ ਸਾਡੇ ਤਾਂ ਕਿ ਨਾਮ ਦਾ ਵਾਸਾ ਹੋ ਸਕੇ, ਸਤਿਗੁਰੂ ਮਹਾਰਾਜ ਤੋਂ ਨਾਮ ਦੀ ਦਾਤ ਮੰਗੀਏ ਸਾਰੇ ਮਿਲ ਕੇ। ਅਖੀਰਲੀਆਂ ਪੰਗਤੀਆਂ ਆਪਾਂ ਪੜ੍ਹ ਕੇ ਨਾਮ ਦੀ ਦਾਤ ਮੰਗਦੇ ਹਾਂ। ਮੰਗ ਹੈ ਨਾਮ ਪਾਏ ਇਹ ਭਿਖਿਆ, ਤੇਰੇ ਦਰਸ਼ਨ ਕਉ ਕੁਰਬਾਨ। ਵਾਹਿਗੁਰੂ ਜੀ, ਸਾਨੂੰ ਨਾਮ ਦੀ ਦਾਤ ਬਖਸ਼ੋ, ਅਸੀਂ ਤੁਹਾਡੇ ਤੋਂ ਨਾਮ ਦੀ ਦਾਤ ਮੰਗਦੇ ਹਾਂ, ਤੁਹਾਡੇ ਦਰਸ਼ਨਾਂ ਤੋਂ ਕੁਰਬਾਨ ਜਾਂਦੇ ਹਾਂ, ਕਿਉਂਕਿ ਅਖੀਰਲੀ ਸਾਰੀ ਪੌੜੀ ਮੰਗਲ ਰੂਪ ਹੈ। ਤੇਰੀ ਗਤਮਿਤ ਤੂੰ ਹੈ ਜਾਣ ਹੈ, ਕਿਆ ਕੋ ਆਖ ਵਖਾਣ ਹੈ, ਤੂੰ ਆਪੇ ਗੁਪਤਾ ਆਪੇ ਪ੍ਰਗਟ ਆਪੇ ਸਭ ਰੰਗ ਮਾਣ ਹੈ, ਸਾਧਕ ਸਿੱਧ ਗੁਰੂ ਬਹੁ ਚੇਲੇ, ਖੋਜਤ ਫਿਰ ਹੈ ਫੁਰਮਾਣ ਹੈ। ਮੰਗ ਹੈ ਨਾਮ ਪਾਏ ਇਹ ਭਿਖਿਆ, ਤੇਰੇ ਦਰਸ਼ਨ ਕਹੁ ਕੁਰਬਾਨ ਹੈ, ਅਬਿਨਾਸੀ ਪ੍ਰਭ ਖੇਲ ਰਚਾਇਆ, ਗੁਰਮੁਖ ਸੋਝੀ ਹੋਈ, ਨਾਨਕ ਸਭ ਜੁਗ ਆਪੇ ਵਰਤੈ, ਦੂਜਾ ਅਵਰ ਨਾ ਕੋਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ, ਵਾਹਿਗੁਰੂ 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 ਖਾਲਸਾ ਵਾਹਿਗੁਰੂ ਜੀ ਕੀ ਫਤਿਹ।